ਆਦ ਗੁਰੂ ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਜਨਮ ਸਾਖੀ ਬਹੁਤ ਹੀ ਅਦਬ ਸਤਿਕਾਰ ਸ਼ਰਧਾ ਭਾਵਨਾ ਸਹਿਤ ਆਪ ਜੀ ਸਰਵਣ ਕਰ ਰਹੇ ਹੋ। ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਇੱਕ ਪਖੰਡੀ ਪੰਡਿਤ ਨੂੰ ਉਪਦੇਸ਼ ਦੇ ਰਹੇ ਨੇ ਜੋ ਪਖੰਡ ਕਰ ਰਿਹਾ ਸੀ। ਪਾਤਸ਼ਾਹ ਨੇ ਇਹਦਾ ਪਖੰਡ ਖੰਡਦਿਆਂ ਹੋਇਆ ਪਾਵਨ ਸ਼ਬਦ ਰਾਗ ਧਨਾਸਰੀ ਵਿੱਚ ਉਚਾਰਨ ਕੀਤਾ ਹੈ। ਕਾਲ ਨਾਹੀ ਜੋਗ ਨਾਹੀ ਨਾਹੀ ਸਤ ਕਾ ਟੱਬ ਥਾਨਸ਼ਟ ਜਗ ਭ੍ਰਿਸ਼ਟ ਹੋਏ ਡੂਬਤਾ ਇਵ ਜਗ ਕਾਲ ਮਹਿ ਰਾਮ ਨਾਮ ਸਾਰ ਅੱਖੀ ਤਾਂ ਮੀਟਹਿ ਨਾਕ ਪਕੜੈ ਠੱਗਣ ਕੋ ਸੰਸਾਰ। ਇਹ ਪਾਵਨ ਬਚਨ ਆਪਾਂ ਕੱਲ ਦੀ ਕਥਾ ਵਿੱਚ ਸਰਵਣ ਕੀਤੇ ਨੇ ਵਿਚਾਰੇ ਨੇ। ਜਦੋਂ ਪੰਡਿਤ ਨੇ ਸਤਿਗੁਰਾਂ ਦੇ ਬਚਨ ਸੁਣੇ ਮਹਾਰਾਜ ਜੀ ਨੂੰ ਪੁੱਛਦਾ ਮੇਰੀ ਮਾਇਆ ਕਿੱਥੇ ਹੈ। ਪਾਤਸ਼ਾਹ ਕਹਿੰਦੇ ਪਿੱਛੇਲੇ ਪਾਸੇ ਆਪਣੇ ਜ਼ਮੀਨ ਖੋਦ ਕੇ ਵੇਖ। ਜਦੋਂ ਜ਼ਮੀਨ ਪੁੱਟੀ ਤੇ ਇਹਦਾ ਧਾਨੇ ਨੂੰ ਪ੍ਰਾਪਤ ਹੋ ਗਿਆ। ਪ੍ਰਾਪਤ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਪੁੱਛਦਾ ਜੀ ਤੁਹਾਨੂੰ ਕਿਵੇਂ ਪਤਾ ਲੱਗਾ ਇਸ ਧਨ ਦਾ ਕਿ ਇੱਥੇ ਪਿਆ ਹੈ। ਗੁਰਦੇਵ ਜੀ ਉਸ ਵਕਤ ਸ਼ਬਦ ਦਾ ਦੂਸਰਾ ਬੰਦ ਉਚਾਰਦੇ ਹਨ ਆਓ ਮਨ ਬਿਰਤੀਆਂ ਇਕਾਗਰ ਕਰੀਏ। ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਸਾਹਿਬ ਆਪ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਸਰੂਪ ਨੇ। ਸਤਿਗੁਰਾਂ ਦੇ ਪਾਵਨ ਸਵਰੂਪ ਦਾ ਧਿਆਨ ਆਪਣੇ ਹਿਰਦਿਆਂ ਚ ਵਸਾਈਏ। ਰਸਨਾ ਨੂੰ ਪਵਿੱਤਰ ਕਰਦਿਆਂ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਚੋਪਈ ਕਿਸ ਪ੍ਰਕਾਰ ਤੁਮਨੇ ਇਹ ਦੇਖਾ।
ਕਹਿਣ ਲੱਗਾ ਜੀ ਤੁਹਾਨੂੰ ਕਿਵੇਂ ਪਤਾ ਲੱਗਾ ਕਿ ਧਨ ਇੱਥੇ ਪਿਆ ਸੀ, ਤੁਸੀਂ ਕਿਵੇਂ ਵੇਖ ਲਿਆ ਜ਼ਮੀਨ ਵਿੱਚ ਗੱਡਿਆ ਹੋਇਆ।
ਮੋਕੋ ਅਚਿਰ ਜੋਤ ਬਿਸ਼ੇਖਾ।
ਤੁਹਾਡੀ ਇਹ ਖੇਡ ਵੇਖ ਕੇ ਮੇਰੇ ਮਨ ਚ ਅਸਚਰਜ ਹੋ ਰਿਹਾ, ਮੇਰਾ ਮਨ ਹੈਰਾਨ ਹੋ ਰਿਹਾ। ਪੰਡਿਤ ਕਹਿੰਦਾ ਗੁਰੂ ਨਾਨਕ ਸਾਹਿਬ ਨੂੰ ਕਿ ਤੁਹਾਨੂੰ ਕਿਵੇਂ ਪਤਾ ਲੱਗ ਗਿਆ ਕਿ ਧਨ ਇੱਥੇ ਜ਼ਮੀਨ ਵਿੱਚ ਗੱਡਿਆ ਹੋਇਆ ਸੀ।
ਮੁਜੀ ਬਿਰਤੰਤ ਬਤਾਵੋ ਸਾਰਾ।
ਹੇ ਸੰਤ ਜੀ ਤੁਸੀਂ ਕਿਰਪਾ ਕਰਕੇ ਮੈਨੂੰ ਸਾਰਾ ਬਿਰਤਾਂਤ ਦੱਸੋ।
ਸੁਨਤ ਸ਼ਬਦ ਪਦ ਦੁਤੀਏ ਉਚਾਰਾ।
ਪੰਡਿਤ ਦੀ ਬੇਨਤੀ ਸੁਣ ਕੇ ਸਤਿਗੁਰੂ ਜੀ ਨੇ ਸ਼ਬਦ ਦਾ ਦੂਸਰਾ ਬੰਦ ਦੂਸਰਾ ਪਦਾ ਉਚਾਰਨ ਕੀਤਾ। ਸੁਣੋ ਜੀ
ਸ੍ਰੀ ਮੁਖ ਵਾਕ ਆਂਟ ਸੇਤੀ ਨਾਕ ਪਕੜੇ ਸੂਜਤੇ ਤਿੰਨ ਲੋ।
ਗਰੀਬ ਨਵਾਜ ਪਾਤਸ਼ਾਹ ਜੀ ਨੇ ਸ਼ਬਦ ਉਚਾਰਿਆ ਦੂਸਰਾ ਬੰਦ ਆਂਟ। ਆਂਟ ਕਹਿੰਦੇ ਅੰਗੂਠੇ ਤੇ ਜਿਹੜੀ ਪਾਸਕੀ ਉਂਗਲ ਹੈ ਇਹਨਾਂ ਦੋਨਾਂ ਦੇ ਨਾਲ ਨੱਕ ਨੂੰ ਫੜਨਾ ਨੂੰ ਆਂਟ ਦੇ ਨਾਲ ਨੱਕ ਪਕੜਨਾ ਕਹਿੰਦੇ। ਅੰਗੂਠਾ ਤੇ ਪਾਸਲੀ ਉਂਗਲ ਇਹਦੇ ਨਾਲ ਇਹ ਨੱਕ ਫੜਦੇ ਨੇ। ਆਂਟ ਸੇਤੀ ਨਾਕ ਪਕੜੈ ਤੇ ਫਿਰ ਲੋਕਾਂ ਨੂੰ ਕਹਿੰਦੇ ਸਾਨੂੰ ਤਿੰਨਾਂ ਲੋਕਾਂ ਦੀ ਸੋਝੀ ਹੁੰਦੀ ਹੈ। ਸੂਝ ਤੇ ਤਿੰਨ ਲੋ ਪਖੰਡ ਕਰਕੇ ਲੋਕਾਂ ਨੂੰ ਕਹਿੰਦੇ ਜੀ ਸਾਨੂੰ ਤ੍ਰਿਲੋਕੀ ਦਾ ਗਿਆਨ ਹੋ ਰਿਹਾ ਤੇ ਨੱਕ ਦੇ ਜਿਹੜੀ ਅਗਲਾ ਹਿੱਸਾ ਹੈ ਉਹਨੂੰ ਅੰਗੂਠੇ ਤੇ ਉਂਗਲੀ ਨਾਲ ਪਕੜ ਲੈਂਦੇ ਬੰਦ ਕਰ ਲੈਂਦੇ ਅੱਖਾਂ ਮੀਚ ਲੈਂਦੇ ਤੇ ਕਹਿੰਦੇ ਜੀ ਸਾਨੂੰ ਤਿੰਨਾਂ ਲੋਕਾਂ ਦੀ ਸੋਝੀ ਹੋ ਰਹੀ ਹੈ।
ਮਗਰ ਪਾਚੇ ਕੱਛ ਨਾ ਸੂਜੇ ਇਓ ਪਦਮੀ ਆਲੋ।
ਕਹਿੰਦੇ ਵੇਖੋ ਇਹਨਾਂ ਤਿੰਨਾਂ ਲੋਕਾਂ ਦੇ ਗਿਆਨ ਵਾਲੇ ਲੋਕਾਂ ਨੂੰ ਅੱਗੇ ਕੀ ਹੋਇਆ ਤੇ ਪਿੱਛੇ ਕੀ ਆ ਇਹਦੇ ਬਾਰੇ ਸੋਚੀ ਕੋਈ ਨੀ। ਓਦਾਂ ਤ੍ਰਿਲੋਕੀ ਦਾ ਕਹਿੰਦੇ ਸਾਨੂੰ ਗਿਆਨ ਹੈ, ਅੱਗਿਓ ਸਾਲਗ੍ਰਾਮ ਕਿਵੇਂ ਲੁਪਤ ਹੋ ਗਿਆ ਤੇ ਪਿੱਛੋਂ ਜ਼ਮੀਨ ਚੋਂ ਧਨ ਕਿਵੇਂ ਨਿਕਲਿਆ ਇਹਦਾ ਨੀ ਪਤਾ। ਓਦਾਂ ਕਹਿੰਦੇ ਸਾਨੂੰ ਤਿੰਨਾਂ ਲੋਕਾਂ ਦਾ ਗਿਆਨ ਹੈ। ਕਹਿੰਦੇ ਵੀ ਇਹ ਪਦਮ ਲੋਕ ਕਹਿੰਦੇ ਵੇਖੋ ਜੀ ਬਿਨਾਂ ਸੂਰਜ ਤੋਂ ਇਹ ਕਮਲ ਦਾ ਫੁੱਲ ਖਿੜਿਆ ਹੋਇਆ। ਕਦੇ ਐਸਾ ਹੋ ਸਕਦਾ ਵੀ ਸੂਰਜ ਨਾ ਹੋਵੇ ਤੇ ਕਮਲ ਦਾ ਫੁੱਲ ਖਿੜੇ? ਨਹੀਂ ਨਾ ਹੋ ਸਕਦਾ। ਕਹਿੰਦੇ ਬਿਨਾਂ ਗਿਆਨ ਰੂਪੀ ਸੂਰਜ ਤੋਂ ਇਹ ਪਦਮ ਖਿੜਿਆ ਹੋਇਆ ਨਹੀਂ ਹੋ ਸਕਦਾ। ਓਦਾਂ ਕਹਿੰਦੇ ਸਾਨੂੰ ਤਿੰਨਾਂ ਲੋਕਾਂ ਦਾ ਗਿਆਨ ਹੈ ਪਰ ਨਾ ਅੱਗੇ ਦਾ ਕੁਝ ਪਤਾ ਤੇ ਨਾ ਹੀ ਪਿੱਛੇ ਦੀ ਕੋਈ ਸੋਝੀ ਹੈ।
ਜੋ ਪਈ ਸ਼੍ਰੀ ਪ੍ਰਭ ਪਨੇ ਬਿਪਰ ਸ਼ੁੱਧ ਸੁਣੀਏ।
ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਬੋਲੇ, ਪੰਡਿਤ ਜੀ ਸੁਣੋ।
ਇਹ ਤੋ ਝੂਠ ਨਾ ਮੁਕਤੇ ਪਨੀਏ।
ਏਡਾ ਵੱਡਾ ਝੂਠ ਨੀ ਮੂੰਹੋਂ ਬੋਲੀ ਦਾ, ਇੰਨਾ ਝੂਠ ਆਪਣੀ ਜ਼ੁਬਾਨੋਂ ਨਹੀਂ ਕਹੀ ਦਾ।
ਮਗਰ ਪਿੱਛੇ ਕੀ ਸੁਧ ਨੇ ਜਾਣੀ।
ਤੈਨੂੰ ਨਾ ਆਪਣੇ ਪਿੱਛੇ ਦੀ ਕੋਈ ਸੋਝੀ ਆ, ਨਾ ਤੈਨੂੰ ਆਪਣੇ ਅੱਗੇ ਦੀ ਕੋਈ ਸੋਝੀ ਆ ਵੀ ਤੇਰੇ ਅੱਗੇ ਕਿਹਨੇ ਸਾਲ ਗ੍ਰਾਮ ਚੁੱਕਿਆ, ਚੌਂਕੀ ਕਿਹਨੇ ਚੁੱਕੀ ਹੈ ਤੇ ਕਿਹਨੇ ਧਨ ਤੇਰੇ ਪਿਛਲੇ ਪਾਸੇ ਦੱਬ ਦਿੱਤਾ ਹੈ, ਤੈਨੂੰ ਇਹਦਾ ਕੋਈ ਵੀ ਗਿਆਨ ਨਹੀਂ ਹੈ।
ਪੂਰਬ ਸੁਧ ਤ੍ਰੈ ਲੋਕ ਬਖਾਨੀ।
ਲੋਕਾਂ ਨੂੰ ਕਹਿਣਾ ਵੀ ਮੈਨੂੰ ਤਿੰਨਾਂ ਲੋਕਾਂ ਦੀ ਸੋਝੀ ਹੈ, ਮੈਂ ਤਿੰਨਾਂ ਲੋਕਾਂ ਦਾ ਗਿਆਨ ਜਾਣਦਾ, ਤੂੰ ਮੈਨੂੰ ਦੱਸਿਆ ਕਿ ਮੈਂ ਅੱਖਾਂ ਤਾਂ ਬੰਦ ਕਰਦਾ ਵੀ ਬਿਰਤੀ ਰੋਕ ਕੇ ਮੈਂ ਤਿੰਨਾਂ ਲੋਕਾਂ ਦਾ ਗਿਆਨ ਵੇਖਦਾ, ਤ੍ਰਿਲੋਕੀ ਚ ਕਿੱਥੇ ਕੀ ਹੁੰਦਾ ਮੈਂ ਵੇਖਦਾ, ਪਤਾ ਤੈਨੂੰ ਆਪਣੇ ਅੱਗੇ ਪਿੱਛੇ ਦਾ ਵੀ ਨਹੀਂ ਵੀ ਕੀ ਹੁੰਦਾ ਹੈ। ਉਦਾਂ ਲੋਕਾਂ ਨੂੰ ਕਹਿ ਰਿਹਾ ਕਿ ਮੈਂ ਤ੍ਰਿਲੋਕੀ ਦਾ ਗਿਆਨ ਰੱਖਦਾ ਹਾਂ।
ਬਿਪਰ ਕਹੇ ਹਮ ਝੂਠੇ ਉਚਰਈ।
ਪੰਡਿਤ ਅੱਗੋਂ ਸੱਚੋ ਸੱਚ ਬੋਲਿਆ, ਸਤਿਗੁਰਾਂ ਨੂੰ ਕਹਿੰਦਾ ਮਹਾਰਾਜ ਜੀ ਮੈਂ ਝੂਠ ਹੀ ਬੋਲਦਾ ਸੀ, ਮੈਂ ਜਿਹੜੇ ਪਹਿਲਾਂ ਬੋਲ ਬੋਲੇ ਨੇ ਉਹ ਸਾਰੇ ਝੂਠ ਸਨ।
ਭਗਤ ਦੰਭ ਕੀ ਨਿਤ ਪ੍ਰਤ ਕਰਈ।
ਮੈਂ ਤਾਂ ਪਖੰਡ ਦੀ ਭਗਤੀ ਕਰਦਾ ਰੋਜ਼ ਮਹਾਰਾਜ, ਪਖੰਡ ਦੀ ਪੂਜਾ ਕਰਦਾ, ਮੈਂ ਤਾਂ ਪਖੰਡ ਹੀ ਕਰਦਾ ਜੋ ਕਰਦਾ। ਹੁਣ ਇਹ ਸੱਚੋ ਸੱਚ ਉਚਾਰ ਕੇ ਦੱਸਦਾ ਪਿਆ ਸਤਿਗੁਰਾਂ ਨੂੰ, ਕਹਿੰਦਾ ਜੀ ਮੈਂ ਤਾਂ ਪਖੰਡ ਦੀ ਭਗਤੀ ਕਰਦਾ ਰੋਜ਼, ਪਖੰਡ ਨੂੰ ਪੂਜਦਾ ਹਾਂ।
ਝੂਠੀ ਹੈ ਕਰਤੂਤ ਹਮਾਰੀ।
ਮਹਾਰਾਜ ਜੀ ਮੇਰੀ ਜਿਤਨੀ ਵੀ ਕਰਤੂਤ ਹੈ ਸਭ ਝੂਠੀ ਹੈ, ਵਿਖਾਉਂਦਾ ਕੁਝ ਹੋਰ ਆ ਤੇ ਅੰਦਰੋਂ ਕੁਝ ਹੋਰ ਆ। ਮੇਰੀਆਂ ਇਹ ਜਿੰਨੀਆਂ ਵੀ ਕਰਤੂਤਾਂ ਨੇ ਮਹਾਰਾਜ ਜੀ ਇਹ ਸਾਰੀਆਂ ਝੂਠੀਆਂ ਤੇ ਵਿਖਾਵੇ ਦੀਆਂ ਨੇ।
ਤਨ ਆਸਾ ਕੇ ਇਹ ਵਿਵਹਾਰੀ।
ਇਹ ਜਿਹੜਾ ਵਿਵਹਾਰ ਮੈਂ ਕਰਦਾ ਹਾਂ, ਇਹ ਵਿਖਾਵਾ ਕਰਦਾ ਕੇਵਲ ਧਨ ਦੀ ਆਸਾ ਰੱਖ ਕੇ ਕਿ ਲੋਕ ਮੇਰੇ ਕੋਲ ਧਨ ਹਾਜ਼ਰ ਕਰਨਗੇ, ਮਾਇਆ ਅਰਦਾਸੇ ਕਰਾਉਣਗੇ, ਭੇਟਾ ਕਰਨਗੇ, ਮੈਂ ਕੇਵਲ ਇਸ ਵਾਸਤੇ ਏਦਾਂ ਦਾ ਇਹ ਪਖੰਡ ਕਰਕੇ ਲੋਕਾਂ ਨੂੰ ਵਿਖਾਲਦਾ ਹਾਂ।
ਦੋਹਰਾ ਸੁਣੀਏ ਦਿਜ ਜਿਨ ਹਿਰਦੇ ਸੱਚ ਸੀ ਸਭ ਜਾਣੀ ਜਾਣ।
ਇਹਨੇ ਪੁੱਛਿਆ ਨਾ ਮਹਾਰਾਜ ਜੀ ਤੁਹਾਨੂੰ ਕਿਵੇਂ ਪਤਾ ਲੱਗਾ ਵੀ ਧਨ ਪਿੱਛੇ ਪਿਆ ਮੇਰੇ। ਮਹਾਰਾਜ ਜੀ ਕਹਿਣ ਲੱਗੇ ਪੰਡਿਤ ਜੀ ਸੁਣੋ, ਜਿਨ੍ਹਾਂ ਦੇ ਹਿਰਦੇ ਚ ਸੱਚ ਹੁੰਦਾ ਨਾ ਉਹ ਸਭ ਪ੍ਰਕਾਰ ਨਾਲ ਜਾਣੀ ਜਾਣ ਹੋ ਜਾਂਦੇ ਨੇ, ਕਿੱਥੇ ਕੀ ਵਰਤਦਾ ਉਹਨਾਂ ਨੂੰ ਸੋਝੀ ਹੋ ਜਾਂਦੀ ਹੈ। ਜਿਨ੍ਹਾਂ ਦੇ ਹਿਰਦੇ ਚ ਸੱਚ ਆ ਉਹ ਜਾਣੀ ਜਾਣ ਹੁੰਦੇ ਨੇ ਪੰਡਿਤ ਜੀ, ਉਹ ਜਾਣ ਲੈਂਦੇ ਆ ਸਭ ਕੁਝ ਕਿ ਕੀ ਵਰਤ ਰਿਹਾ।
ਹਰ ਕੇ ਪ੍ਰੀਤਮ ਭਗਤ ਜੀ ਕਰੇ ਨ ਕਉ ਵਖਾਨ।
ਪਰ ਜਿਹੜੇ ਹਰੀ ਦੇ ਭਗਤ ਤੇ ਪਰਮੇਸ਼ਰ ਦੇ ਪਿਆਰੇ ਹੁੰਦੇ ਨੇ ਉਹ ਲੋਕਾਂ ਵਿੱਚ ਪ੍ਰਚਾਰ ਨਹੀਂ ਕਰਦੇ ਫਿਰਦੇ ਕਹਿ ਕੇ ਕਿ ਮੈਂ ਸਾਨੂੰ ਸਾਰਾ ਕੁਝ ਪਤਾ ਜੀ ਆਓ ਅਸੀਂ ਤੁਹਾਨੂੰ ਦੱਸਦੇ ਆ। ਉਹ ਜਾਣਦੇ ਸਭ ਕੁਝ ਨੇ ਪਰ ਸਭ ਕੁਝ ਜਾਣਦਿਆਂ ਹੋਇਆ ਵੀ ਭੋਲੇ ਬਣ ਕੇ ਅਣਜਾਣ ਬਣ ਕੇ ਰਹਿੰਦੇ ਆ। ਉਹ ਲੋਕਾਂ ਦੇ ਵਿੱਚ ਰੱਬ ਦੇ ਪਿਆਰ ਦੇ ਰੰਗ ਵਿੱਚ ਰੰਗੇ ਹੋਏ ਜਿਹੜੇ ਭਗਤ ਨੇ ਉਹ ਸਭ ਕੁਝ ਜਾਣਦਿਆਂ ਹੋਇਆ ਲੋਕਾਂ ਵਿੱਚ ਪ੍ਰਚਾਰ ਨਹੀਂ ਕਰਦੇ, ਕਹਿੰਦੇ ਨਹੀਂ ਹਨ ਬੋਲ ਬੋਲ ਕੇ ਕਿ ਸਾਨੂੰ ਤਿੰਨਾਂ ਲੋਕਾਂ ਦੀ ਸੋਝੀ ਹੈ। ਉਹ ਗੁਪਤ ਰਹਿੰਦੇ ਨੇ ਜਿਨ੍ਹਾਂ ਨੂੰ ਐਸੀ ਅਵਸਥਾ ਪ੍ਰਾਪਤ ਹੋ ਜਾਵੇ।
ਜੋ ਪਈ ਸਭ ਜਗ ਵਿਖੇ ਦਰਬ ਹੈ ਜੋ।
ਜਿਤਨਾ ਧਨ ਹੈ ਇਸ ਸਾਰੇ ਜਗਤ ਦੇ ਵਿੱਚ ਸੰਸਾਰ ਵਿੱਚ,
ਧਰਾ ਮਾਹੀ ਪਹਿਚਾਨੋ ਸੋ।
ਉਹ ਸਾਰਾ ਧਨ ਧਰਤੀ ਚੋ ਹੀ ਪੈਦਾ ਹੁੰਦਾ ਤੇ ਬਹੁਤ ਸਾਰਾ ਧਨ ਇਸ ਧਰਤੀ ਦੇ ਵਿੱਚ ਹੀ ਦੱਬਿਆ ਹੋਇਆ।
ਗਾਡ ਗਾਡ ਬਹੁ ਮਰ ਮਰ ਗਏ।
ਲੋਕੀ ਬੜੇ ਨੇ ਜਿਹੜੇ ਧਨ ਧਰਤੀ ਵਿੱਚ ਗੱਡ ਗੱਡ ਕੇ ਮਰ ਕੇ ਚਲੇ ਗਏ। ਮਹਾਰਾਜ ਜੀ ਕਹਿੰਦੇ ਪੰਡਿਤ ਜੀ ਇਹ ਸਾਰਾ ਅੰਨ ਧਨ ਇਸ ਧਰਤੀ ਚੋ ਹੀ ਪੈਦਾ ਹੁੰਦਾ ਹੈ ਤੇ ਓਦਾਂ ਵੀ ਇਸ ਧਰਤੀ ਵਿੱਚ ਬਹੁਤ ਸਾਰਾ ਧਨ ਜਿਹੜਾ ਉਹ ਦੱਬਿਆ ਹੋਇਆ। ਬੜੇ ਨੇ ਜਿਹੜੇ ਇਸ ਜ਼ਮੀਨ ਚ ਧਨ ਗੱਡ ਗੱਡ ਕੇ ਮਰ ਗਏ, ਚਲੇ ਗਏ ਤੇ ਮੁੜ ਕੇ ਕਿਸੇ ਨੂੰ ਦੱਸ ਹੀ ਨਹੀਂ ਸਕੇ ਅਸੀਂ ਗੱਡਿਆ ਹੋਇਆ ਫਲਾਣੀ ਜਗ੍ਹਾ ਤੇ, ਇਉਂ ਸੰਸਾਰ ਤੋਂ ਦੱਬ ਦੱਬ ਕੇ ਚਲੇ ਗਏ।
ਆਗੇ ਕਿਨੂੰ ਸੰਗ ਨਾ ਲਏ।
ਔਰ ਅੱਗੇ ਨਾਲ ਨੀ ਕੋਈ ਲੈ ਕੇ ਗਿਆ ਪੰਡਿਤ, ਜਿਹਨੇ ਵੀ ਕਿਸੇ ਨੇ ਜੋੜਿਆ ਸੀ ਇਕੱਠਾ ਕਰਕੇ ਧਰਤੀ ਚ ਗੱਡਿਆ ਅੱਗੇ ਨੀ ਨਾਲ ਕੋਈ ਲੈ ਕੇ ਗਿਆ
ਖਾਇਓ ਕਿਨੂ ਨਾ ਆਗੇ ਗਏ ਹੋ
ਨਾ ਕਿਸੇ ਨੇ ਖਾਦਾ ਤੇ ਨਾ ਹੀ ਉਹ ਅੱਗੇ ਨਾਲ ਕੋਈ ਲੈ ਕੇ ਗਿਆ ਇੱਥੇ ਹੀ ਧਰਿਆ ਰਹਿ ਗਿਆ
ਧਰਨੀ ਵਿਖੇ ਦਫਨ ਸੋ ਪਏ ਹੋ
ਧਰਤੀ ਚ ਦੱਬਿਆ ਰਹਿ ਗਿਆ ਨਾ ਖਾ ਸਕੇ ਨਾ ਵੰਡ ਸਕੇ ਨਾ ਨਾਲ ਲੈ ਸਕੇ ਇੱਥੇ ਹੀ ਜ਼ਮੀਨ ਵਿੱਚ ਗੱਡਿਆ ਹੋਇਆ ਛੱਡ ਕੇ ਚਲੇ ਗਏ
ਖਾਇਓ ਅੰਨ ਪੀਓ ਮੁਖ ਪਾਣੀ
ਅੰਨ ਖਾਦਾ ਤੇ ਮੂੰਹ ਤੋਂ ਪਾਣੀ ਪੀਤਾ
ਚੀਰ ਹੰਡਾਏ ਔਦ ਬਿਹਾਨੀ
ਚੰਗੇ ਕੱਪੜੇ ਪਾ ਕੇ ਸਰੀਰ ਤੇ ਹੰਡਾਏ ਤੇ ਆਪਣੀ ਉਮਰ ਬਤੀਤ ਕਰ ਗਏ ਖਾਣ ਵਿੱਚ ਪਹਿਨਣ ਵਿੱਚ ਔਰ ਕੇਵਲ ਇਸੇ ਵਿੱਚ ਹੀ ਆਪਣੀ ਜ਼ਿੰਦਗੀ ਬਸਰ ਕਰਕੇ ਚਲੇ ਗਏ
ਸੋਏ ਨਾ ਖਾਏ ਨਾ ਚਾਂਦੀ ਖਾਈ
ਇਹ ਦੱਸ ਪੰਡਿਤ ਜਿਹੜਾ ਸੋਨਾ ਤੇ ਚਾਂਦੀ ਹੈ ਲੋਕਾਂ ਨੇ ਦੱਬਿਆ ਧਰਤੀ ਚ ਖਾਂਦਾ ਤਾਂ ਰੋਟੀ ਹੈ ਪੀਂਦਾ ਪਾਣੀ ਹੈ ਪਹਿਨਦਾ ਕੱਪੜੇ ਹੈ ਹੁਣ ਉਹ ਸੋਨਾ ਚਾਂਦੀ ਨਾ ਖਾਣ ਦੇ ਕੰਮ ਆਵੇ ਪਹਿਨਣ ਵਾਸਤੇ ਤਾਂ ਲੋਕਾਂ ਨੇ ਓਦਾਂ ਹੀ ਸ਼ੌਂਕ ਜਿਹਾ ਬਣਾਇਆ ਹੁੰਦਾ ਅਸਲੀਅਤ ਵਿੱਚ ਤਾਂ ਉਹ ਪਹਿਰਨ ਦੇ ਨਾਲ ਉਹਦੇ ਨਾਲ ਕੋਈ ਸਰੀਰ ਤਾਂ ਨਹੀਂ ਕੱਜਿਆ ਜਾਂਦਾ ਤਾਂ ਵਿਖਾਵਾ ਹੀ ਹੁੰਦਾ ਨਾ ਇੱਕ ਪ੍ਰਕਾਰ ਦਾ ਕਿ ਮੇਰੇ ਕੋਲ ਸੋਨਾ ਚਾਂਦੀ ਹੈ ਮਹਾਰਾਜ ਕਹਿੰਦੇ ਨਾ ਇਹ ਖਾਧਾ ਜਾਵੇ ਨਾ ਸੋਨਾ ਖਾਧਾ ਜਾਂਦਾ ਨਾ ਚਾਂਦੀ ਖਾਧੀ ਜਾਂਦੀ ਹੈ
ਧਰਨੀ ਦਫਨ ਕੀਏ ਤਜ ਜਾਈ
ਇਹਨੂੰ ਧਰਤੀ ਚ ਦੱਬ ਕੇ ਚਲੇ ਜਾਂਦੇ ਹੈ ਧਰਤੀ ਚ ਦੱਬਿਆ ਰਹਿ ਜਾਂਦਾ ਹੈ ਤੇ ਇੱਥੇ ਦੱਬਿਆ ਹੋਇਆ ਛੱਡ ਕੇ ਚਲੇ ਜਾਂਦੇ ਨੇ
ਜਗ ਕੇ ਕਾਜ ਚਲਾਵਨ ਕਾਰਨ
ਮਹਾਰਾਜ ਜੀ ਕਹਿੰਦੇ ਸੰਸਾਰ ਦੇ ਜਿਹੜੇ ਕੰਮ ਨੇ ਕਾਰਜ ਨੇ ਉਹਨਾਂ ਨੂੰ ਚਲਾਵਣੇ ਲਈ
ਧਨ ਕੀਏ ਕਰਨ ਸਰਬ ਵਿਵਹਾਰਨ
ਪਰਮੇਸ਼ਰ ਨੇ ਧਨ ਪੈਦਾ ਕੀਤਾ ਤਾਂ ਜੋ ਜਗਤ ਦੇ ਵਿਵਹਾਰ ਚੱਲ ਸਕਣ ਇਸ ਵਾਸਤੇ ਥੋੜੀ ਆ ਵੀ ਧਨ ਵਾਸਤੇ ਹੀ ਸਾਰੀ ਜ਼ਿੰਦਗੀ ਬਤੀਤ ਕਰ ਦੇਵੇ ਧਨ ਸੰਸਾਰ ਦੇ ਕੰਮ ਕਾਰਾਂ ਵਾਸਤੇ ਚਾਹੀਦਾ ਸੰਸਾਰ ਦੇ ਵਿਵਹਾਰ ਇਸ ਧਨ ਦੇ ਕਾਰਨ ਚੱਲਦੇ ਹਨ
ਸੰਤ ਭਗਤ ਜੋ ਉਰ ਸਚਿਆਰੂ
ਪਰ ਜਿਹੜੇ ਪਰਮੇਸ਼ਰ ਦੇ ਸੰਤ ਭਗਤ ਨੇ ਤੇ ਹਿਰਦੇ ਚ ਸਚਿਆਰ ਬਿਰਤੀ ਰੱਖਦੇ ਨੇ
ਗੁਪਤ ਪ੍ਰਗਟ ਸੇ ਜਾਣਨ ਹਾਰੂ
ਗੁਪਤ ਪ੍ਰਗਟ ਸਭ ਕੁਝ ਜਾਣਦੇ ਨੇ ਕਿੱਥੇ ਗੁਪਤ ਕੀ ਹੈ ਤੇ ਪ੍ਰਗਟ ਕੀ ਹੈ ਉਹ ਸਭ ਕੁਝ ਜਾਣਨੇ ਵਾਲੇ ਹੁੰਦੇ ਹਨ
ਕਿਤੇ ਅਸੰਖ ਪਦਮ ਤਨ ਜੋ
ਕਿਤਨੇ ਹੀ ਅਸੰਖ ਪਦਮ ਗਿਣਤੀ ਕੋਈ ਨੀ ਇਤਨਾ ਧਨ
ਸਭ ਧਰਨੀ ਮੈਂ ਗਾਡਿਓ ਸੋ
ਇਸ ਧਰਤੀ ਚ ਪਰਮੇਸ਼ਰ ਨੇ ਸਮੋ ਕੇ ਰੱਖਿਆ ਇਸ ਧਰਤੀ ਵਿੱਚ ਹੀ ਪਤਾ ਨੀ ਕਿਤਨੇ ਅਸੰਖ ਧਨ ਦੱਬਿਆ ਹੋਇਆ ਆ ਜਿਹੜਾ ਧਰਤੀ ਵਿੱਚੋਂ ਕਈ ਤਰ੍ਹਾਂ ਦੇ ਖਣਿਜ ਨਿਕਲਦੇ ਆ ਕਿਤੋਂ ਕੋਲਾ ਨਿਕਲ ਰਿਹਾ ਕਿਤੋਂ ਤੇਲ ਨਿਕਲ ਰਿਹਾ ਇਹ ਧਨ ਹੀ ਹੈ ਕੋਈ ਗਿਣਤੀ ਮਿਣਤੀ ਹੈ ਕਿਤੇ ਫਸਲਾਂ ਪੈਦਾ ਹੋ ਰਹੀਆਂ ਨੇ ਉੱਗ ਰਹੀਆਂ ਨੇ ਕਿਤੇ ਫਲ ਪੈਦਾ ਹੋ ਰਹੇ ਨੇ ਧਨ ਹੀ ਹੈ ਜਿਹੜਾ ਧਰਤੀ ਚੋਂ ਪੈਦਾ ਹੋ ਰਿਹਾ ਇਹਦੇ ਤੋਂ ਇਲਾਵਾ ਪ੍ਰਤੱਖ ਰੂਪ ਦੇ ਵਿੱਚ ਵੀ ਕਿਤਨੇ ਹੀ ਲੋਕ ਨੇ ਜਿਹੜੇ ਇਸ ਧਰਤੀ ਵਿੱਚ ਧਨ ਗੱਡ ਗੱਡ ਕੇ ਮਰ ਗਏ ਕਿਉਂਕਿ ਉਦੋਂ ਲੋਕਾਂ ਕੋਲ ਬੈਂਕ ਹੀ ਇਹ ਸੀ ਜ਼ਮੀਨ ਪੁੱਟਣੀ ਥੱਲੇ ਗੱਡ ਦੇਣਾ ਮੁੜ ਕੇ ਬਿਨਾਂ ਕਿਸੇ ਨੂੰ ਦੱਸੇ ਮਰ ਮੁੱਕ ਜਾਣਾ ਤੇ ਉੱਥੇ ਹੀ ਦੱਬਿਆ ਰਹਿ ਜਾਣਾ ਜਦੋਂ ਪੰਥ ਨੇ ਕਸੂਰ ਫਤਿਹ ਕੀਤਾ ਖਾਲਸੇ ਨੇ ਉੱਥੇ ਇੱਕ ਦਿਲੇ ਰਾਮ ਦੀ ਹਵੇਲੀ ਸੀ ਉਹ ਦਿਲੇ ਰਾਮ ਨੇ ਆਪਣੀ ਹਵੇਲੀ ਚ ਹੀ ਕਰੋੜਾਂ ਰੁਪਈਆ ਇਕੱਠਾ ਕਰਕੇ ਰੱਖਿਆ ਸੀ ਤੋ ਪੰਥ ਨੇ ਜਦੋਂ ਕਾਫੀ ਉੱਥੇ ਮੁੱਦਾ ਬਣਿਆ ਸੀ ਸਰਦਾਰ ਜੱਸਾ ਸਿੰਘ ਰਾਮਗੜੀਏ ਦੇ ਭਰਾਵਾਂ ਦਾ ਤੇ ਪੰਥ ਦਾ ਉੱਥੇ ਕਾਫੀ ਵਿਵਾਦ ਵੀ ਹੋਇਆ ਸੀ ਉਹ ਧਰਤੀ ਵਿੱਚੋਂ ਹੀ ਕਿੰਨਾ ਧਨ ਕੱਢ ਕੇ ਜਦੋਂ ਸਰਹੰਦ ਫਤਿਹ ਕੀਤੀ ਆ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹੰਦ ਉਜਾੜੀ ਨਹੀਂ ਜੱਸਾ ਸਿੰਘ ਆਹਲੂਵਾਲੀਆ ਸਾਹਿਬ ਨੇ ਜੋ ਪੰਥ ਦੇ ਚੌਥੇ ਜਰਨੈਲ ਸਨ ਉਹਨਾਂ ਨੇ ਜਦੋਂ ਸਰਹੰਦ ਫਤਿਹ ਕੀਤੀ ਤੇ ਮੁੜ ਕੇ ਗਧਿਆਂ ਦੇ ਪਿੱਛੇ ਹਲ ਪਾ ਕੇ ਤੇ ਸਰਹੰਦ ਵਾਹੀ ਔਰ ਸਰਹੰਦ ਦਾ ਕਿਲਾ ਢਾ ਕੇ ਜਦੋਂ ਥੱਲਿਓ ਜ਼ਮੀਨ ਪੁੱਟੀ ਤੇ ਬਹੁਤ ਸਾਰਾ ਧਨ ਥੱਲਿਓ ਵੀ ਜ਼ਮੀਨ ਚੋਂ ਪ੍ਰਗਟ ਹੋਇਆ ਖਜ਼ਾਨਾ ਸੋ ਕਹਿਣ ਤੋਂ ਭਾਵ ਅਕਸਰ ਲੋਕ ਧਨ ਜ਼ਮੀਨ ਚ ਦੱਬਦੇ ਸਨ ਉਹਨਾਂ ਵੇਲਿਆਂ ਚ ਮਹਾਰਾਜ ਜੀ ਕਹਿੰਦੇ ਕਿਤਨਾ ਅਸੰਖ ਅਣਗਿਣਤ ਧਨ ਉਹ ਜ਼ਮੀਨ ਚ ਦੱਬ ਦਬਾ ਕੇ ਲੋਕ ਮਰ ਮੁੱਕ ਕੇ ਚਲੇ ਗਏ
ਜਾਣੇ ਸੰਤ ਰਾਮ ਕੇ ਪਿਆਰੇ
ਜਿਹੜੇ ਪਰਮੇਸ਼ਰ ਦੇ ਪਿਆਰੇ ਨੇ ਰੱਬ ਦੇ ਸੰਤ ਉਹਨਾਂ ਨੂੰ ਸਭ ਪਾਸੇ ਪਤਾ ਕਿੱਥੇ ਕੀ ਹੈ ਉਹਨਾਂ ਨੂੰ ਗੁਪਤ ਪ੍ਰਗਟ ਸਭ ਕੁਝ ਉਹ ਜਾਣਦੇ ਹਨ
ਜੈ ਨਿਜ ਹਿਰਦੇ ਸਮਾਈ ਤਾਰੇ
ਪਰ ਉਹ ਸਭ ਕੁਝ ਜਾਣਦੇ ਹੋਏ ਵੀ ਆਪਣਾ ਆਪ ਨਹੀਂ ਜਣਾਉਂਦੇ ਗੁਪਤ ਹੋ ਕੇ ਰਹਿੰਦੇ ਉਹ ਜਾਣਦੇ ਸਭ ਕੁਝ ਨੇ ਪਰ ਫਿਰ ਵੀ ਕਦੇ ਆਪਣਾ ਆਪਾ ਨਹੀਂ ਜਣਾਉਂਦੇ। ਖਾਲਸਾ ਜੀ, ਇਹ ਅਵਸਥਾ ਗੁਰਮੁਖਾਂ ਦੀ ਦੱਸ ਰਹੇ ਨੇ ਗੁਰੂ ਨਾਨਕ ਸਾਹਿਬ ਕਿ ਸਭ ਕੁਝ ਜਾਣਦਿਆਂ ਹੋਇਆਂ ਵੀ ਆਪਣਾ ਆਪਾ ਨਾ ਜਣਾਉਣਾ ਕਿ ਮੈਂ ਕੁਝ ਜਾਣਦਾ। ਅਣਹੋਂਦਾ ਆਪ ਵੰਡਾਏ ਕੋ ਐਸਾ ਭਗਤ ਸਦਾਏ, ਤਾਣ ਹੁੰਦੇ ਹੋਏ ਨਿਤਾਣਾ, ਮਾਣ ਹੁੰਦੇ ਹੋਏ ਨਿਮਾਣਾ। ਇਹ ਅਵਸਥਾ ਗੁਰਮੁਖਾਂ ਦੀ ਹੈ। ਜਿਹੜਾ ਕਹਿੰਦਾ ਮੈਂ ਬੜਾ ਕੁਝ ਜਾਣਦਾ, ਮੇਰੇ ਸਤਿਗੁਰਾਂ ਦੀ ਦ੍ਰਿਸ਼ਟੀ ਚ ਉਹਨੂੰ ਕੱਖ ਨਹੀਂ ਪਤਾ। ਪਾਤਸ਼ਾਹ ਦੇ ਬਚਨ ਨੇ ਸੋਈ ਅਜਾਨ ਕਹੇ ਮੈਂ ਜਾਣਾ, ਜਾਣਨ ਹਾਰ ਨਾ ਛਾਨਾ ਰੇ। ਜਿਹੜਾ ਕਹਿੰਦਾ ਮੈਂ ਜਾਣਦਾ, ਮਹਾਰਾਜ ਕਹਿੰਦੇ ਉਹੀ ਅਣਜਾਣ ਹੈ। ਜਿਹੜਾ ਜਾਣ ਜਾਂਦਾ ਉਹ ਲੁਕਿਆ ਨਹੀਂ ਰਹਿੰਦਾ, ਪ੍ਰਗਟ ਹੋ ਜਾਂਦਾ। ਪਰ ਰੱਬ ਦੇ ਪਿਆਰੇ ਸਭ ਕੁਝ ਜਾਣਦੇ ਹੋਏ ਵੀ ਆਪਣਾ ਆਪ ਨਹੀਂ ਜਣਾਉਂਦੇ। ਉਹ ਕਹਿੰਦੇ ਮੇਰੀ ਛੁਪੇ ਰਹਿਣ ਦੀ ਚਾਹ ਤੇ ਛੁਪ ਟੁਰ ਜਾਣ ਦੀ ਪੂਰੀ ਹੁੰਦੀ ਨਾ, ਮੈਂ ਤਰਲੇ ਲੈ ਰਿਹਾ ਲੋਕੋ, ਪੂਰੀ ਹੁੰਦੀ ਨਾ ਮੈਂ ਤਰਲੇ ਲੈ ਰਿਹਾ, ਮੈਂ ਛੁਪਿਆ ਰਵਾਂ ਤੇ ਛੁਪਿਆ ਹੀ ਟੁਰ ਜਾਵਾਂ, ਪਰ ਮੇਰੀ ਇੱਛਾ ਕਿਤੇ ਪੂਰ ਨਹੀਂ ਪੀ ਹੁੰਦੀ। ਬੁੱਲੇ ਸ਼ਾਹ ਕਹਿੰਦਾ ਚੱਲ ਬੁੱਲੇ ਆਪਾਂ ਉੱਥੇ ਚੱਲੀਏ ਜਿੱਥੇ ਸਾਰੇ ਅੰਨੇ, ਨਾ ਕੋਈ ਮੈਨੂੰ ਜਾਣੇ ਤੇ ਨਾ ਕੋਈ ਮੇਰੀ ਮੰਨੇ। ਯਾਨੀ ਕਿ ਇਹੋ ਜਿਹੀ ਜਗ੍ਹਾ ਤੇ ਚਲੇ ਜਾਵਾਂ ਜਿੱਥੇ ਮੇਰੇ ਬਾਰੇ ਇਹ ਨਾ ਪਤਾ ਹੋਵੇ ਵੀ ਇਹ ਫਕੀਰ ਬੁੱਲੇ ਸ਼ਾਹ ਹੈ। ਜਿਹੜੇ ਜਾਣ ਲੈਂਦੇ ਆ ਉਹ ਕਹਿੰਦੇ ਭਾਈ ਸਾਨੂੰ ਨਹੀਂ ਪਤਾ ਕੁਝ। ਔਰ ਇਹਦੇ ਵਿੱਚ ਇੱਕ ਬੜਾ ਸਵਾਦ ਹੈ ਕਿ ਤੁਸੀਂ ਜਾਣਦਿਆਂ ਹੋਇਆਂ ਵੀ ਅਣਜਾਣ ਬਣ ਕੇ ਭੋਲੇ ਬਣ ਕੇ ਰਹੋ। ਇਹ ਧਰਮ ਦੇ ਰਾਹ ਤੇ ਚੱਲਣ ਦਾ ਬੜਾ ਸੁਖੱਲਾ ਰਸਤਾ ਹੈ। ਮਹਾਰਾਜ ਜੀ ਕਹਿੰਦੇ ਰੱਬ ਦੇ ਪਿਆਰੇ ਸਭ ਕੁਝ ਜਾਣਦੇ ਆ। ਜਾਣੈ ਸੰਤ ਰਾਮ ਕੇ ਪਿਆਰੇ, ਜਿਹਨ ਜ ਰਿਹਾ ਸਮਾਈ ਧਾਰੇ। ਜਾਣਦੇ ਹੋਏ ਵੀ ਸਭ ਕੁਝ ਆਪਣੇ ਅੰਦਰ ਹੀ ਲੁਕਾ ਕੇ ਰੱਖਦੇ ਹੈ, ਉਹ ਅਣਜਾਣ ਜੇ ਹੋਏ ਸੰਸਾਰ ਵਿੱਚ ਪ੍ਰਗਟ ਹੁੰਦੇ ਹਨ।
ਬਿਪਰ ਕਹੇ ਜੇਤੇ ਨਰ ਅਹੈ,
ਅੱਗੋ ਪੰਡਿਤ ਬੋਲਿਆ ਕਹਿਣ ਲੱਗਾ ਸੰਤ ਜੀ ਜਿੰਨੇ ਵੀ ਲੋਕ ਨੇ ਸੰਸਾਰ ਵਿੱਚ,
ਸਭੇ ਪ੍ਰੀਤ ਕਰ ਧਨ ਕੋ ਚਹੈ,
ਸਾਰੇ ਧਨ ਦੀ ਪ੍ਰੀਤ ਰੱਖਦੇ ਹੈ। ਸਾਰਿਆਂ ਦੇ ਮਨਾਂ ਚ ਧਨ ਦਾ ਪ੍ਰੀਤ, ਧਨ ਦਾ ਪ੍ਰੇਮ ਹੈ। ਕਿਹਨੂੰ ਧਨ ਚੰਗਾ ਨਹੀਂ ਲੱਗਦਾ? ਇਹ ਬਿਰਤੀ ਸਭ ਦੇ ਹਿਰਦੇ ਚ ਸਭ ਨੂੰ ਭਾਉਂਦੀ ਹੈ। ਬਨਾਰਸ ਦੇ ਨੇੜੇ ਇੱਕ ਨਗਰ ਦੇ ਵਿੱਚ ਇੱਕ ਕੰਜੂਸ ਸ਼ਾਹੂਕਾਰ ਰਹਿੰਦਾ, ਧਨ ਨਾਲ ਪਿਆਰ ਕਰਨ ਵਾਲਾ। ਨਾ ਤਾਂ ਉਹਦਾ ਕੁਝ ਹੋਰ ਸੀ, ਪਰ ਲੋਕਾਂ ਨੇ ਕੰਜੂਸ ਹੋਣ ਕਰਕੇ ਉਹਦਾ ਨਾਂ ਪਾ ਦਿੱਤਾ ਦਾਨ ਚੰਦ। ਉਲਟਾ ਵੀ ਬੜਾ ਦਾਨ ਕਰਦਾ ਦਾਨ ਚੰਦ, ਪਰ ਹੈ ਸੀ ਬਿਲਕੁਲ ਉਹਦੇ ਤੋਂ ਉਲਟ। ਇਹਦੀ ਘਰਵਾਲੀ ਇਹਨੂੰ ਕਹਿਣ ਲੱਗੀ ਪਤੀ ਪਰਮੇਸ਼ਰ ਆਪਣੇ ਨੇੜੇ ਇਤਨੀ ਵੱਡੀ ਪਵਿੱਤਰ ਨਗਰੀ ਬਨਾਰਸ ਕਦੇ ਜਾ ਕੇ ਤੂੰ ਇਸ਼ਨਾਨ ਕਰਨ ਨਹੀਂ ਗਿਆ, ਇਸ ਡਰ ਥੋਣੋ ਵੀ ਮੇਰੇ ਕੋਲੋਂ ਕੋਈ ਦਾਨ ਨਾ ਮੰਗ ਲੇ, ਪਤਾ ਨਹੀਂ ਕਿਹੜੇ ਵੇਲੇ ਮੌਤ ਆ ਜਾਏ। ਇੱਕ ਵਾਰੀ ਪਹਿਲਾਂ ਜਾ ਕੇ ਉੱਥੇ ਗੰਗਾ ਚ ਇਸ਼ਨਾਨ ਹੀ ਕਰਿਆ। ਦਾਨ ਚੰਦ ਕਹਿੰਦਾ ਭਾਗਵਾਨ ਨੇ ਮੈਂ ਤੇਰੀ ਗੱਲ ਮੰਨਾਂਗਾ। ਤਾਲਾ ਮਟੋਲਾ ਕਰਦਾ ਰਿਹਾ, ਇੱਕ ਦਿਨ ਇਹਨੇ ਹੌਸਲਾ ਜਿਹਾ ਕਰ ਹੀ ਲਿਆ। ਡਰ ਇਸ ਕਰਕੇ ਨਹੀਂ ਸੀ ਜਾਂਦਾ ਵੀ ਉੱਥੇ ਜਾਵਾਂਗਾ ਕੋਈ ਨਾ ਕੋਈ ਪੰਡਿਤ ਦਾਨ ਮੰਗੇਗਾ ਮੇਰੇ ਕੋਲੋਂ ਤੇ ਮੈਂ ਦਾਨ ਦੇਣਾ ਕੋਈ ਨਹੀਂ, ਕੰਜੂਸ ਸੀ। ਪੈਦਲ ਗਿਆ, ਘਰੋਂ ਕੋਈ ਸਾਧਨ ਨਹੀਂ ਲਿਆ, ਸੱਜੇ ਖੱਬੇ ਕਿਸੇ ਪਾਲਕੀ ਵਾਲੇ ਨੂੰ ਨਹੀਂ ਬੁਲਾਇਆ ਵੀ ਕਿਸੇ ਖੱਚਰ ਵਾਲੇ ਨੂੰ ਨਹੀਂ ਸੱਦਿਆ ਵੀ ਉਹਨੂੰ ਕਿਰਾਇਆ ਦੇਣਾ ਪੈਣਾ। ਪੰਜ ਚਾਰ ਕੋਹ ਦਾ ਪੈਂਡਾ ਸੀ, ਪੈਦਲ ਟੁਰ ਕੇ ਗਿਆ। ਇਹਨੇ ਪਹਿਲਾਂ ਘਾਟ ਤੇ ਨਹੀਂ ਗਿਆ, ਉੱਥੇ 84-80 ਘਾਟ ਨੇ, ਘਾਟਾਂ ਤੇ ਨਹੀਂ ਗਿਆ। ਇਹ ਸਾਰੇ ਘਾਟਾਂ ਨੂੰ ਛੱਡ ਕੇ ਉੱਥੇ ਗਿਆ ਜਿੱਥੇ ਹਰੀਸ਼ ਚੰਦਰ ਘਾਟ ਸੀ, ਉੱਥੇ ਕਦੇ ਕਦੇ ਕੋਈ ਮਰਦਾ ਤੇ ਆਉਂਦਾ ਸੀ। ਉੱਥੇ ਜਾ ਕੇ ਵੇਖਿਆ ਵੀ ਕੋਈ ਪੰਡਿਤ ਨਹੀਂ ਹੋਣਾ ਇੱਥੇ, ਵੇਖਿਆ ਸੱਜੇ ਖੱਬੇ ਵੀ ਕੋਈ ਪੰਡਿਤ ਨਹੀਂ, ਇੱਥੇ ਇਸ਼ਨਾਨ ਕਰਕੇ ਬਾਹਰ ਨਿਕਲਿਆ ਤੇ ਕਿਸੇ ਨੇ ਦਾਨ ਨਹੀਂ ਮੰਗਣਾ। ਜਦੋਂ ਚੁੱਭਾ ਮਾਰਿਆ ਤੇ ਉਧਰੋਂ ਭਗਵਾਨ ਨੇ ਪੰਡਿਤ ਦਾ ਰੂਪ ਧਾਰਨ ਕੀਤਾ, ਉਹ ਕੰਢੇ ਤੇ ਆਣ ਖਲੋਤਾ। ਇਹ ਬਾਹਰ ਨਿਕਲਿਆ ਤੇ ਵੇਖ ਕੇ ਹੱਕਾ ਬੱਕਾ ਰਹਿ ਗਿਆ ਵੀ ਚੁੱਭਾ ਮਾਰਦਿਆਂ ਪਹਿਲਾਂ ਦਾ ਪੰਡਿਤ ਕੋਈ ਨਹੀਂ ਸੀ, ਇਹ ਕਿੱਥੋਂ ਉੱਤਰ ਆਇਆ? ਕਹਿਣ ਲੱਗਾ ਉਹ ਕਹਿਣ ਲੱਗਾ ਜਜਮਾਨ, ਹੁਣ ਜਜਮਾਨ ਨੂੰ ਪਿੱਸੂ ਪੈ ਗਏ ਵੀ ਇਹਨੂੰ ਦਾਨ ਦੇਣਾ ਪੈਣਾ। ਉਹ ਕਹਿੰਦਾ ਤੂੰ ਇੱਥੇ ਕੀ ਕਰਦਾ? ਕਹਿੰਦਾ ਮੈਂ ਰਹਿੰਦਾ ਹੀ ਇੱਥੇ ਆ ਮੁਰਦੇ ਘਾਟ ਕੋਲ। ਇੱਥੇ ਤਾਂ ਰਹਿਣਾ ਕਿ ਕਦੇ ਕਦੇ ਕੋਈ ਤੇਰੇ ਵਰਗਾ ਆਉਂਦਾ ਇੱਥੇ ਤੇ 6 ਮਹੀਨਿਆਂ ਦਾ ਸਾਲ ਦਾ ਇਕੱਠਾ ਰਾਸ਼ਨ ਦੇ ਜਾਂਦਾ ਮੈਨੂੰ। ਉਹ ਕਹਿੰਦਾ 6 ਮਹੀਨਿਆਂ ਦਾ, ਮੈਂ ਤਾਂ ਤੈਨੂੰ ਇੱਕ ਦਿਨ ਦੀ ਦੀਵਾਨੀ ਨਾ ਦਿਆਂ। ਉਹ ਕਹਿੰਦਾ ਹੁਣ ਤਾਂ ਦੇਣਾ ਹੀ ਪੈਣਾ। ਹੁਣ ਖਹਿੜੇ ਪੈ ਗਿਆ ਪੰਡਿਤ ਵੀ ਤੇ ਵੀ ਖਲੋ ਗਿਆ ਸਾਹਮਣੇ। ਅਖੀਰ ਕਹਿਣ ਕੁਆਣ ਤੇ ਉਹ ਕਹਿੰਦਾ ਵੀ ਮੇਰਾ ਵੀ ਨਿਯਮ ਹੈ ਵੀ ਮੈਂ ਤਾਂ ਦਾਨ ਲੈ ਕੇ ਤਾਂ ਤੈਨੂੰ ਇੱਥੋਂ ਜਾਣ ਦੇਣਾ। ਹੁਣ ਉਹ ਵੀ ਭਗਵਾਨ ਸੀ, ਪੰਡਿਤ ਕਿਵੇਂ ਖਹਿੜਾ ਛੁਡਾਵੇ। ਉਹ ਕਹਿੰਦਾ 6 ਮਹੀਨਿਆਂ ਦੀ ਗੱਲ ਨਾ ਕਰ ਮੇਰੇ ਨਾਲ, 6 ਮਹੀਨਿਆਂ ਦਾ ਰਾਸ਼ਨ ਤਾਂ ਬੜਾ ਬਹੁਤ ਜ਼ਿਆਦਾ ਹੋ ਜਾਣਾ। ਉਹ ਕਹਿੰਦਾ ਚੱਲ ਮੈਨੂੰ 1 ਰੁਪਈਆ ਦੇ ਦੀ ਬਸ, ਘੱਟੋ ਘੱਟ ਮੇਰਾ ਵੀ ਨਿਯਮ ਰਹਿ ਜਾਏਗਾ। ਕਹਿੰਦਾ ਗੱਲ ਏਦਾਂ ਵੀ ਦਿਆਂਗਾ ਪਰ ਉਧਾਰ ਕਰ ਲੈ ਮੇਰੇ ਨਾਲ, ਹੁਣ ਨਹੀਂ ਦੇਣਾ। ਕਹਿੰਦਾ ਚੱਲ ਉਧਾਰ ਕਰ ਲੈਣਾ, ਤੇਰੇ ਪਿੰਡ ਆ ਕੇ ਲੈ ਲਵਾਂਗਾ। ਦਾਨਵੀਰ ਉੱਥੋਂ ਚੱਲ ਪਿਆ ਤੇ ਮਨ ਚ ਸੋਚੀ ਜਾਵੇ ਵੀ ਪੰਡਿਤ ਕਿਤੇ ਪਿੱਛੇ ਪਹੁੰਚ ਨਾ ਜਾਵੇ ਮੇਰੇ। ਟਿਕਾਣਾ ਵੀ ਗਲਤ ਦੱਸਿਆ ਸੀ, ਘਰ ਵੀ ਗਲਤ ਦੱਸਿਆ ਸੀ ਵੀ ਆਏਗਾ ਆਪੇ ਮੱਥਾ ਮਾਰ ਕੇ ਟੁਰਟਰਾ ਜਾਏਗਾ। ਪਰ ਹੁਣ ਉਹ ਤਾਂ ਭਗਵਾਨ ਸੀ ਜਿਹੜਾ ਪੰਡਿਤ ਬਣ ਕੇ ਆਇਆ ਸੀ। ਪਿੱਛੇ ਪਿੱਛੇ ਹੀ ਕਹਿੰਦੇ ਹਾਲੇ ਬਾਅਦ ਵਿੱਚ ਪਹੁੰਚਿਆ ਘਰ ਵਿੱਚ ਭਗਵਾਨ ਪਹਿਲਾਂ ਉੱਥੇ ਪੰਡਿਤ ਦੇ ਰੂਪ ਚ। ਇਹ ਹਾਲੇ ਅੰਦਰ ਵੜਿਆ ਹੀ ਸੀ ਤੇ ਬਾਹਰੋਂ ਆਵਾਜ਼ ਆਈ ਜਜਮਾਨ। ਪੰਡਤਾਣੀ ਉਹ ਜਿਹੜੀ ਦਾਨਵੀਰ ਦੀ ਘਰ ਵਾਲੀ ਸੀ ਉਹ ਬਾਹਰ ਆਈ ਤੇ ਵੇਖਿਆ, ਕਹਿੰਦਾ ਵੀ ਮੈਨੂੰ ਦਾਨ ਦੇਣ ਨੂੰ ਵਚਨ ਕਰਕੇ ਆਇਆ ਵੀ ਰੁਪਈਆ ਘਰ ਜਾ ਕੇ ਦਿਆਂਗਾ। ਇਹਨੇ ਜਾ ਕੇ ਦੱਸਿਆ ਮਹਾਰਾਜ ਤੁਸੀਂ ਤਾਂ ਵਾਕਈ ਦਾਨਵੀਰ ਨਿਕਲੇ, ਰੁਪਈਆ ਦਾਨ ਕਰਨ ਦਾ ਵਚਨ ਕਰ ਆਏ ਹੋ। ਮੈਂ ਤਾਂ ਲੋਕਾਂ ਦਾ ਸੁਣਿਆ ਸੀ ਵੀ ਲੋਕਾਂ ਨੇ ਤੁਹਾਡੀ ਛੇੜ ਪਾਈ ਹੋਈ ਆ ਦਾਨਵੀਰ ਨਾਂ ਰੱਖ ਕੇ, ਪਰ ਤੁਸੀਂ ਤਾਂ ਵਾਕਈ ਦਾਨਵੀਰ ਹੋ। ਉਹ ਕਹਿੰਦਾ ਕੌਣ? ਕਹਿੰਦੀ ਵੀ ਏਦਾਂ ਇੱਕ ਪੰਡਿਤ ਆਇਆ, ਕਹਿੰਦਾ ਇੱਥੇ ਪਹੁੰਚ ਗਿਆ ਉਹਨੂੰ ਕਹਿ ਸਾਡੇ ਪੰਡਿਤ ਜੀ ਮਰ ਗਏ ਨੇ। ਪੰਡਤਾਣੀ ਬਾਹਰ, ਉਹ ਜਿਹੜੀ ਦਾਨਵੀਰ ਦੀ ਘਰ ਵਾਲੀ ਸੀ ਸਠਾਣੀ ਬਾਹਰ ਆਈ, ਆ ਕੇ ਕਹਿੰਦੀ ਜੀ ਦਾਨਵੀਰ ਜੀ ਤਾਂ ਚਲਾਣੇ ਕਰ ਗਏ, ਨਾਲੇ ਰੋਈ ਜਾਵੇ। ਉਹ ਕਹਿੰਦਾ ਚਲੋ ਕੋਈ ਗੱਲ ਨੀ, ਜੇ ਹੁਣ ਚਲਾਣੇ ਕਰ ਗਏ ਨੇ ਤੇ ਮੇਰਾ ਕੱਲਾ ਉਹਦੇ ਕੋਲੋਂ ਦਾਨ ਲੈਣ ਦਾ ਹੀ ਧਰਮ ਥੋੜੀ ਸੀ, ਹੁਣ ਇਸ ਦੁੱਖ ਦੀ ਘੜੀ ਵਿੱਚ ਮੈਂ ਉਹਦੇ ਨਾਲ ਰਵਾਂਗਾ, ਸੰਸਕਾਰ ਉਹਦਾ ਕਰਾ ਕੇ ਜਾਵਾਂਗਾ। ਉਹ ਆਖੇ ਅੰਦਰ ਗਈ, ਕਹਿਣ ਲੱਗੀ ਵੀ ਉਹ ਤਾਂ ਇਹ ਕਹਿੰਦਾ, ਉਹ ਕਹਿੰਦਾ ਵੀ ਉਹਦਾ ਸੰਸਕਾਰ ਨੂੰ ਹਾਲੇ ਸਮਾਂ ਲੱਗਣਾ। ਬਾਹਰ ਆ ਕੇ ਆਖਿਆ, ਕਹਿਣ ਲੱਗਾ ਵੀ ਕੋਈ ਗੱਲ ਨੀ, ਮੈਂ ਮਿਹਨਤ ਕਰਨਾ ਵੀ ਸਾਰੇ ਘਰਾਂ ਚ ਸੁਨੇਹ ਮੈਂ ਭੇਜ ਦਿੰਦਾ। ਹੁਣ ਉਹ ਤਾਂ ਭਗਵਾਨ ਸੀ, ਮਿੰਟਾਂ ਚ ਸਾਰੇ ਪਿੰਡ ਚ ਖਬਰ ਪਹੁੰਚਾ ਦਿੱਤੀ ਵੀ ਦਾਨਵੀਰ ਜੀ ਚਲਾਣੇ ਕਰ ਗਏ, ਲੋਕ ਇਕੱਠੇ ਹੋ ਗਏ। ਹੁਣ ਇਹਨੂੰ ਮੁਰਦਾ ਬਣਾ ਕੇ ਪਾਇਆ ਫੱਟੇ ਦੇ ਉੱਤੇ, ਸਾਹ ਜਾ ਰੋਕਿਆ ਪਿਆ ਰਿਹਾ। ਹੁਣ ਉਧਰੋਂ ਭਗਵਾਨ ਵੀ ਪੂਰਾ ਢੀਠ ਵੀ ਰੁਪਈਆ ਮੈਂ ਵੀ ਲੈ ਕੇ ਜਾਵਾਂਗਾ ਤੇਰੇ ਕੋਲੋਂ, ਤੇ ਅੱਗੋਂ ਦਾਨਵੀਰ ਵੀ ਪੂਰਾ ਢੀਠ ਵੀ ਮੈਂ ਵੀ ਕੁਝ ਹੋ ਜਾਏ, ਭਾਵੇਂ ਮੈਨੂੰ ਚਿਖਾ ਚ ਸੜਨਾ ਨਾ ਪੈ ਜਾਏ, ਰੁਪਈਆ ਮੈਂ ਵੀ ਨਹੀਂ ਦਿੰਦਾ ਤੈਨੂੰ। ਇਹ ਬਿਰਤੀ ਧਾਰਨ ਕਰਕੇ ਉਹ ਵੀ ਹੱਠ ਕਰੀ ਜਾਏ, ਉਧਰੋਂ ਭਗਵਾਨ ਪੰਡਿਤ ਦੇ ਰੂਪ ਚ ਹੱਠ ਕਰੀ ਜਾਏ, ਵੇਖੋ ਹੁਣ ਹੱਠ ਕਿਹਦਾ ਜਿੱਤਦਾ। ਚੱਕ ਕੇ ਲੈ ਗਏ ਚਿਖਾ ਦੇ ਉੱਤੇ ਪਾ ਦਿੱਤਾ। ਉਧਰੋਂ ਭਗਵਾਨ ਨੇ ਵੇਖਿਆ ਵੀ ਇਹਨੇ ਤਾਂ ਉੱਠਣਾ ਕੋਈ ਨੀ, ਧਨ ਨਾਲ ਇੰਨਾ ਪਿਆਰ ਹੈ ਕਿਰਪਨ ਦਾ ਕੰਜੂਸ ਦਾ ਵੀ ਇਹ ਜਿਉਂਦਾ ਸੜ ਜਾਏਗਾ। ਜਾ ਕੇ ਕੰਨ ਦੇ ਵਿੱਚ, ਦਾਨਵੀਰ ਮੈਨੂੰ ਪਤਾ ਤੂੰ ਜਿਉਂਦਾ। ਅੱਗੋਂ ਨੀ ਬੋਲਿਆ, ਕੁਸਕਿਆ ਨਹੀਂ। ਉਹ ਕਹਿੰਦਾ ਮੈਂ ਭਗਵਾਨ ਆ ਤੇ ਨਾ ਦੇਈ ਰੁਪਈਆ, ਪਰ ਏਦਾਂ ਸੜ ਕੇ ਤਾਂ ਨਾ ਮਰ। ਉਹ ਫਿਰ ਨੀ ਬੋਲਿਆ, ਕਹਿੰਦਾ ਚੱਲ ਮੈਂ ਬਚਨ ਕਰਦਾ ਵੀ ਮੈਂ ਨਹੀਂ ਲੈਂਦਾ ਰੁਪਈਆ ਤੇਰੇ ਕੋਲੋਂ, ਚੱਲ ਤੂੰ ਮੰਗ ਲੈ ਤੈਨੂੰ ਕੀ ਚਾਹੀਦਾ। ਝੱਟ ਅੱਖਾਂ ਖੋਲ ਕੇ ਕਹਿੰਦਾ ਬਸ ਇਹ ਕਹਿ ਦੇ ਵੀ ਮੈਨੂੰ ਰੁਪਈਆ ਨਹੀਂ ਚਾਹੀਦਾ, ਮੇਰਾ ਖਹਿੜਾ ਛੱਡ। ਤੇ ਕਹਿੰਦੇ ਭਗਵਾਨ ਨੂੰ ਉੱਥੋਂ ਵਾਪਸ ਖਹਿੜਾ ਛੁਡਾ ਕੇ ਆਉਣਾ ਪਿਆ, ਪਰ ਉਹ ਦਾਨਵੀਰ ਦਾਨਵੀਰ ਹੀ ਰਿਹਾ, ਯਾਨੀ ਕਿ ਹੱਠ ਵਾਲਾ, ਵਿਅੰਗ ਵਾਲਾ। ਕਿਰਪਨ ਬੰਦੇ ਦਾ ਧਨ ਨਾਲ ਪਿਆਰ ਹੈ, ਉਹ ਧਨ ਤੋਂ ਬਿਨਾਂ ਕੁਝ ਹੋਰ ਸੋਚ ਹੀ ਨਹੀਂ ਸਕਦਾ। ਮੇਰੇ ਸਾਹਿਬ ਦਾ ਗੁਰਬਾਣੀ ਦਾ ਮਹਾਵਾਕ ਹੈ, ਜੋ ਲੋਭੀ ਹੈ ਧਨ ਦਾਨ। ਲੋਭੀ ਬੰਦੇ ਨੂੰ ਧਨ ਦੇ ਦਾਨ ਨਾਲ ਬੜਾ ਪਿਆਰ ਹੈ, ਉਹ ਧਨ ਤੋਂ ਬਿਨਾਂ ਕੁਝ ਹੋਰ ਨਹੀਂ ਸੋਚ ਸਕਦਾ। ਪੰਡਿਤ ਕਹਿੰਦਾ, ਕਹਿੰਦਾ ਜੀ ਦੁਨੀਆਂ ਦੇ ਲੋਕਾਂ ਦੇ ਹਿਰਦਿਆਂ ਵਿੱਚੋਂ ਧਨ ਦੀ ਪ੍ਰੀਤ ਨਹੀਂ ਜਾਂਦੀ, ਉਹ ਧਨ ਨਾਲ ਸਨੇਹ ਕਰਦੇ ਹਨ ਤੇ ਧਨ ਤੋਂ ਬਿਨਾਂ ਕੁਝ ਹੋਰ ਸੋਚ ਨਹੀਂ ਸਕਦੇ। ਸਭ ਪ੍ਰੀਤ ਕਰ ਧਨ ਕੀ ਚਾਹ, ਸਾਰੇ ਕੇਵਲ ਧਨ ਚਾਹੁੰਦੇ ਆ, ਮਾਇਆ ਮਨੋ ਨਾ ਵੀਸਰੈ, ਮੰਗੈ ਦਮਾ ਦਮ, ਸਭ ਮੰਗਦੇ ਆ ਧਨ ਨਾਲ, ਸਭ ਦਾ ਸਨੇਹ ਤੇ ਪਿਆਰ ਹੈ।
ਨੈ ਜਾਣੇ ਪਰਮੇਸ਼ਰ ਕੋ,
ਧਨ ਦੀ ਮਮਤਾ ਵਸ ਹੋਏ ਲੋਕ ਨਹੀਂ ਜਾਣਦੇ ਕਿਹੜਾ ਰੱਬ ਤੇ ਕਿਹੜਾ ਪਰਮੇਸ਼ਰ, ਪਰਮੇਸ਼ਰ ਨੂੰ ਨਹੀਂ ਜਾਣਦੇ, ਅਕਾਲ ਪੁਰਖ ਨੂੰ ਨਹੀਂ ਜਾਣਦੇ।
ਲੋਭ ਮੋਹ ਮੈਂ ਫਸ ਗਏ ਸੋ,
ਲੋਭ ਤੇ ਮੋਹ ਦੇ ਵਿੱਚ ਫਸ ਗਏ ਨੇ, ਲੋਭ ਦੇ ਵਿੱਚ ਔਰ ਮੋਹ ਦੀ ਬਿਰਤੀ ਦੇ ਵਿੱਚ ਬਹੁਤ ਸਾਰੇ ਲੋਕ ਫਸੇ ਹੋਏ ਨੇ।
ਆਪਣੇ ਧਰਮ ਵਿਖੇ ਕੋ ਨਾਈ,
ਆਪਣੇ ਧਰਮ ਦੇ ਵਿੱਚ ਕੋਈ ਨੀ ਪੱਕਾ ਜੀ, ਕਿਉਂਕਿ ਜਿਹੋ ਜਿਹਾ ਕੋਈ ਆਪ ਹੁੰਦਾ ਉਹਨੂੰ ਸਾਰੇ ਓਦਾਂ ਦੇ ਦਿਸਦੇ ਨੇ, ਨਜ਼ਰ ਆਉਂਦੇ ਨੇ। ਕਹਿੰਦਾ ਜੀ ਸਾਰੇ ਲੋਭ ਮੋਹ ਚ ਫਸੇ ਨੇ, ਕੋਈ ਨੀ ਬਚਿਆ ਹੋਇਆ। ਪੰਡਿਤ ਕਹਿੰਦਾ ਸਤਿਗੁਰਾਂ ਨੂੰ, ਕਿਸੇ ਨੂੰ ਆਪਣੇ ਧਰਮ ਦੀ ਕੋਈ ਪ੍ਰੀਤ ਨਹੀਂ, ਸਭ ਨੇ ਆਪਣਾ ਧਰਮ ਤਿਆਗ ਦਿੱਤਾ।
ਸੁਨ ਗੁਰ ਤ੍ਰਿਤੀਆ ਪੌੜੀ ਪਰਾਈ,
ਜਦੋਂ ਇਹਨੇ ਕਿਹਾ ਨਾ ਸਭ ਨੇ ਆਪਣਾ ਧਰਮ ਛੱਡ ਦਿੱਤਾ, ਸੁਣ ਕੇ ਸਤਿਗੁਰਾਂ ਨੇ ਸ਼ਬਦ ਦਾ ਤੀਸਰਾ ਬੰਦ ਉਚਾਰਨ ਕੀਤਾ, ਸੁਣੋ ਜੀ।
ਖੱਤਰੀਆਂ ਤਾਂ ਧਰਮ ਛੋੜਿਆ, ਮਲੇ ਚ ਪਾਖੇ ਆ ਗਈ।
ਮਹਾਰਾਜ ਜੀ ਕਹਿੰਦੇ ਖੱਤਰੀ ਦਾ ਧਰਮ ਸੀ ਆਪਣੇ ਕੁਸ਼ੇਤਰ ਦੀ ਜਗ੍ਹਾ ਦੀ ਰੱਖਿਆ ਕਰਨੀ, ਪਰ ਉਹਨਾਂ ਨੇ ਆਪਣਾ ਧਰਮ ਛੱਡ ਦਿੱਤਾ, ਹਥਿਆਰ ਛੱਡ ਦਿੱਤੇ, ਸ਼ਸਤਰ ਸੁੱਟ ਦਿੱਤੇ, ਤਕੜੀਆਂ ਫੜ ਲਈਆਂ, ਔਰ ਮਲੇਛਾਂ ਦੀ ਪਾਖਿਆ, ਮਲੇਛ ਪਾਖਿਆ ਗਈ ਦਾ ਮਤਲਬ ਹੁੰਦਾ ਮਲੇਛਾਂ ਦੀ ਬੋਲੀ, ਆਪਣੀ ਬੋਲੀ ਛੱਡ ਕੇ ਮਲੇਛਾਂ ਦੀ ਬੋਲੀ ਨੂੰ ਗ੍ਰਹਿਣ ਕਰ ਲਿਆ।
ਸ੍ਰਿਸ਼ਟ ਸਭ ਇੱਕ ਵਰਨ ਹੋਈ, ਧਰਮ ਕੀ ਗਤ ਰਹੀ।
ਸਾਰੀ ਸ੍ਰਿਸ਼ਟੀ ਸ਼ੰਕਰ ਵਰਨ ਦੀ ਹੋ ਗਈ ਹੈ, ਹੁਣ ਧਰਮ ਦੀ ਗਤ ਇਸ ਕਲੀ ਕਾਲ ਦੇ ਵਿੱਚ ਰਹਿੰਦੀ ਨਜ਼ਰ ਆਉਂਦੀ ਹੈ।
ਚੋਪਈ ਕਲੀ ਕਾਲ ਮੈਂ ਛੁੱਟ ਗਏ ਉਹ ਧਰਮ,
ਮਹਾਰਾਜ ਜੀ ਕਹਿੰਦੇ ਕਲੀ ਕਾਲ ਦੇ ਵਿੱਚ ਲੋਕਾਂ ਦਾ ਆਪੋ ਆਪਣਾ ਧਰਮ ਛੁੱਟ ਗਿਆ।
ਖੱਤਰੀ ਦਿਜ ਸਭ ਕਰਤ ਕੋ ਕਰਮ,
ਖੱਤਰੀ ਨੇ ਆਪਣਾ ਧਰਮ ਛੱਡ ਦਿੱਤਾ, ਸ਼ਸਤਰ ਹਥਿਆਰ ਛੱਡ ਦਿੱਤੇ ਨੇ, ਬ੍ਰਾਹਮਣ ਨੇ ਆਪਣਾ ਧਰਮ ਛੱਡ ਕੇ ਕੁਕਰਮ ਕਰਨੇ ਸ਼ੁਰੂ ਕਰ ਦਿੱਤੇ ਹਨ।
ਇਨ ਦੋਨੋ ਬੋ ਗਹਿ ਲਈਏ ਪਾਪਾ,
ਬਹੁਤ ਸਾਰਿਆਂ ਪਾਪਾਂ ਨੇ ਗ੍ਰਹਿਣ ਕਰ ਲਿਆ, ਪਾਪ ਕਰਮ ਇਹਨਾਂ ਨੂੰ ਆ ਕੇ ਘੇਰਦੇ ਹਨ।
ਭ੍ਰਿਸ਼ਟ ਪਏ ਛੋਡਾ ਤ੍ਰਮ ਆਪਾ,
ਭ੍ਰਸ਼ਟ ਹੋ ਗਏ ਨੇ ਆਪਣੇ ਧਰਮ ਤੋਂ ਔਰ ਆਪਣੇ ਆਪੇ ਦੇ ਧਰਮ ਨੂੰ ਛੱਡ ਕੇ ਭ੍ਰਸ਼ਟੇ ਹੋਏ ਫਿਰਦੇ ਹਨ।
ਤਨ ਜਾ ਕੋ ਤਨ ਲੈ ਕਰ ਖਾਈ,
ਹੁਣ ਜਿਹੜੇ ਛੱਤਰੀ ਨੇ ਜਾਂ ਬ੍ਰਾਹਮਣ ਨੇ ਇਹ ਧੀਆਂ ਦਾ ਪੈਸਾ ਖਾਣ ਲੱਗ ਪਏ, ਧੀਆਂ ਵੇਚ ਕੇ ਉਹਨਾਂ ਦਾ ਪੈਸਾ ਵੱਟ ਕੇ ਖਾਣ ਲੱਗ ਪਏ। ਇਹੋ ਜਿਹਾ ਕਲੀ ਕਾਲ ਦਾ ਸਮਾਂ ਆ ਗਿਆ ਕਿ ਤਨਜਾ ਦਾ ਧੀਆਂ ਦਾ ਪੈਸਾ ਖਾਣ ਲੱਗ ਪਏ, ਉਹਨਾਂ ਨੂੰ ਵੇਚ ਕੇ ਉਹਨਾਂ ਦਾ ਧਨ ਖਾ ਰਹੇ ਨੇ।
ਭਰਤੀ ਸੋ ਬੇਵਿਚਾਰ ਕਮਾਈ,
ਬ੍ਰਾਹਮਣ ਤੇ ਛੱਤਰੀ ਆਦਿਕ ਜਿਹੜੇ ਸ੍ਰੇਸ਼ਟ ਕਹਾਉਂਦੇ ਸੀ ਉਹ ਵੀ ਪਰਤਰਿਆ ਇਸਤਰੀਆਂ ਗਮਨ ਕਰਦੇ ਹਨ, ਪਰ ਇਸਤਰੀਆਂ ਦਾ ਗਮਨ ਕਰਕੇ ਵਿਭਚਾਰ ਭੋਗਦੇ ਹਨ।
ਆਪਣੋ ਪੜਨਾ ਦੀਨੋ ਤਿਆਗੇ,
ਔਰ ਜਿਹੜਾ ਆਪ ਪੜ੍ਹਦੇ ਸੀ ਧਰਮ ਗ੍ਰੰਥ ਸ਼ਾਸਤਰ ਉਹ ਸਾਰੇ ਪੜ੍ਹਦੇ ਛੱਡ ਦਿੱਤੇ।
ਪੜਨ ਮਲੇਛਨ ਪਾਖਾ ਲਾਗੇ,
ਮਲੇਛਾਂ ਦੀ ਬੋਲੀ ਪੜਨ ਲੱਗ ਪਏ। ਮਲੇਛਾਂ ਦੀ ਪਾਖਿਆ ਇਹਦਾ ਮਤਲਬ ਹੈ ਕਿ ਆਪਣੀ ਬੋਲੀ ਛੱਡ ਕੇ ਮਾਂ ਬੋਲੀ ਹੋਰ ਹੋਰ ਭਾਸ਼ਾਵਾਂ ਨੂੰ ਤਰਜੀਹ ਦੇਣ ਲੱਗ ਪਏ। ਬਿਲਕੁਲ ਇਨ ਬਿਨ ਅੱਜ ਦੇ ਵਰਤਮਾਨ ਦੇ ਸਮੇਂ ਚ ਆਪਣੀ ਮਾਂ ਬੋਲੀ ਗੁਰਮੁਖੀ ਤੇ ਪੰਜਾਬੀ ਦਾ ਤਿਆਗ ਕਰਕੇ ਪੰਜਾਬ ਦੇ ਖਿੱਤੇ ਚ ਜਨਮੇ ਲੋਕ ਜਿਵੇਂ ਆਪਣੀ ਮਾਂ ਬੋਲੀ ਨੂੰ ਤਿਲਾਂਜਲੀ ਦੇ ਕੇ ਹੋਰ ਭਾਸ਼ਾਵਾਂ ਨੂੰ ਤਰਜੀਹ ਦੇ ਰਹੇ ਨੇ। ਕਿਸੇ ਭਾਸ਼ਾ ਤੋਂ ਮਹਾਰਾਜ ਸੱਚੇ ਪਾਤਸ਼ਾਹ ਵਿਰੋਧ ਨਹੀਂ ਕਰਦੇ। ਮਹਾਰਾਜ ਜੀ ਕਹਿੰਦੇ ਆਪਣੀ ਬੋਲੀ ਦਾ ਤਿਆਗ ਕਰਕੇ ਜਦੋਂ ਕਿਸੇ ਦੂਸਰੇ ਦੀ ਬੋਲੀ ਨੂੰ ਗ੍ਰਹਿਣ ਕਰੋਗੇ ਤੇ ਆਪਣੇ ਪਿਛੋਕੜ ਤੋਂ ਟੁੱਟ ਜਾਓਗੇ, ਆਪਣੇ ਵਿਰਸੇ ਤੋਂ ਟੁੱਟ ਜਾਓਗੇ। ਕਹਿੰਦੇ ਮਲੇਛਾਂ ਦੀ ਭਾਖਿਆ, ਹੁਣ ਲੋਕ ਮੁਸਲਮਾਨਾਂ ਦਾ ਰਾਜ ਸੀ, ਉਹਨਾਂ ਦੇ ਰਾਜ ਵਿੱਚ ਅਰਬੀ ਫਾਰਸੀ ਜਿਹੜਾ ਪੜ੍ਹਦਾ ਉਹਨੂੰ ਸਤਿਕਾਰ ਦਿੰਦੇ ਸੀ, ਜਿਵੇਂ ਅੱਜ ਕੱਲ ਕਿਸੇ ਨੂੰ ਅੰਗਰੇਜ਼ੀ ਦੇ ਚਾਰ ਅੱਖਰ ਵਧੀਆ ਆਉਂਦੇ ਹੋਣ, ਉਦਾਂ ਭਾਵੇਂ ਕੋਈ ਤਹਿਵੀਜ਼ ਨਾ ਹੋਵੇ, ਕਿਸੇ ਪ੍ਰਕਾਰ ਦੀ ਕੋਈ ਇਲਮ, ਜੇ ਅੰਗਰੇਜ਼ੀ ਦੇ ਚਾਰ ਅੱਖਰ, ਮਹਾਰਾਜ ਬੜੇ ਕਮਾਲ ਦੇ ਬੰਦੇ ਹਨ, ਪੜ੍ਹੇ ਲਿਖੇ ਹਨ, ਕੇਵਲ ਭਾਸ਼ਾ ਹੀ ਹੈ, ਗਿਆਨ ਤਾਂ ਨਹੀਂ। ਅਨਪੜ੍ਹ ਲੋਕ ਵੀ ਕੈਨੇਡਾ ਅਮਰੀਕਾ ਵਰਗੇ ਮੁਲਕਾਂ ਵਿੱਚ ਅੰਗਰੇਜ਼ੀ ਬੋਲਦੇ ਤੇ ਇਹਦਾ ਮਤਲਬ ਕਿ ਉਹ ਗਿਆਨੀ ਹੋ ਗਏ, ਵਿਦਵਾਨ ਹੋ ਗਏ। ਅਨਪੜ੍ਹ ਲੋਕ ਨੇ ਉੱਥੇ ਉਹ ਬੋਲਦੇ ਹਨ ਇਹ ਭਾਸ਼ਾ। ਭਾਸ਼ਾ ਦਾ ਗਿਆਨ ਹੋਣਾ ਚਾਹੀਏ, ਜਿੰਨੀਆਂ ਭਾਸ਼ਾਵਾਂ ਆਵਣ ਸਿੱਖੋ ਸਿੱਖਣੀਆਂ ਚਾਹੀਦੀਆਂ ਨੇ। ਗੁਰੂ ਸਾਹਿਬ ਤਾਂ ਆਪ ਸੰਸਕ੍ਰਿਤ ਪੜ੍ਹਨ ਵਾਸਤੇ ਭੇਜਦੇ ਆ ਕਲਗੀਧਰ, ਪਰ ਆਪਣੀ ਭਾਸ਼ਾ ਨੂੰ ਪ੍ਰਮੁੱਖ ਰੱਖ ਕੇ ਦੂਜੀਆਂ ਭਾਸ਼ਾਵਾਂ ਦੇ ਗਿਆਨ ਗ੍ਰਹਿਣ ਕਰਨਾ। ਦੂਜੀਆਂ ਭਾਸ਼ਾਵਾਂ ਵੀ ਆਉਣੀਆਂ ਚਾਹੀਦੀਆਂ ਨੇ, ਸਿੱਖਣੀਆਂ ਚਾਹੀਦੀਆਂ ਨੇ, ਪਰ ਆਪਣੀ ਭਾਸ਼ਾ ਪ੍ਰਮੁੱਖ ਹੈ। ਮਾਂ ਬੋਲੀ ਦਾ ਸਤਿਕਾਰ ਸਭ ਤੋਂ ਸ੍ਰੇਸ਼ਟ ਰੱਖਣਾ। ਮਹਾਰਾਜ ਜੀ ਕਹਿੰਦੇ ਤੁਰਕਾਂ ਨੂੰ ਖੁਸ਼ ਕਰਨ ਵਾਸਤੇ ਸੰਸਕ੍ਰਿਤ ਪੜ੍ਹਨੀ ਛੱਡ ਕੇ ਇਹਨਾਂ ਅਰਬੀ ਫਾਰਸੀ ਪੜ੍ਹਨੀ ਸ਼ੁਰੂ ਕਰ ਦਿੱਤੀ ਹੈ।
ਧਨ ਲਾਲਚ ਕਰ ਪੇ ਵਿਪਰੀਤੀ,
ਧਨ ਦਾ ਲਾਲਚ ਕਰਕੇ ਵਿਪਰੀਤ ਬਿਰਤੀ ਧਾਰਨ ਕਰ ਲਈ।
ਨਿਜ ਬਿਰਤ ਤਿਆਗੀ ਚਲੇ ਅਨੀਤੀ,
ਆਪਣੀ ਬਿਰਤੀ ਤਿਆਗ ਕੇ ਤੇ ਅਨੀਤੀ ਜਿਹੜੀ ਨੀਤੀ ਨਹੀਂ ਉਹਦੇ ਤੋਂ ਉਲਟ ਨੀਤੀ ਜਿਹੜੀ ਆ ਉਹਦੇ ਤੇ ਚੱਲਣ ਲੱਗ ਪਏ।
ਪਰ ਨਿੰਦਾ ਮਿਲ ਸਦਾ ਅਲਾਵੇ,
ਔਰ ਮਿਲ ਕੇ ਕਦੋਂ ਇਕੱਠੇ ਹੋ ਕੇ ਬਹਿੰਦੇ ਤੇ ਦੂਜਿਆਂ ਦੀ ਨਿੰਦਾ ਹੀ ਕਰਦੇ। ਜਦੋਂ ਮਿਲ ਬੈਠਣ ਤੇ ਨਿੰਦਾ ਹੀ ਕਰਦੇ, ਫਲਾਣਾ ਏਦਾਂ ਕਰਦਾ, ਅਮਕਾ ਏਦਾਂ ਕਰਦਾ, ਅਮਕਾ ਏਦਾਂ ਆਖਦਾ, ਪਰਾਈ ਨਿੰਦਾ ਹੀ ਆਪਣੇ ਮੂੰਹੋਂ ਬੋਲਦੇ ਹਨ।
ਕਰਤ ਹਰ ਕਥਾ ਬਾਤ ਚਲਾਵੇ,
ਕਲਯੁਗ ਦਾ ਸਭ ਤੋਂ ਵੱਡਾ ਪ੍ਰਕੋਪ ਇਹ ਵੀ ਹੈ। ਮਹਾਰਾਜ ਜੀ ਕਹਿੰਦੇ ਜਿੱਥੇ ਹਰੀ ਜਸ ਹੁੰਦਾ ਹੋਵੇ, ਕਥਾ ਹੋ ਰਹੀ ਹੋਵੇ, ਉੱਥੇ ਵਿੱਚ ਕਈ ਆਪਣੀਆਂ ਗੱਲਾਂ ਕਰਨ ਲੱਗ ਪੈਂਦੇ। ਮਹਾਰਾਜ ਜੀ ਕਹਿੰਦੇ ਕਲੀ ਕਾਲ ਹੈ, ਤੇ ਜੇ ਕੋਈ ਲਾਗਿਓਂ ਹਟਾ ਦੇਵੇ ਤੇ ਉਹਨੂੰ ਅੱਖਾਂ ਕੱਢ ਕੇ ਵੇਖਦੇ, ਮੋਬਾਈਲ ਲਾਇਆ ਹੋਵੇ ਨਾ ਕੰਨ ਨੂੰ, ਫੋਨ ਆ ਜੇ, ਕਥਾ ਵਿੱਚ ਹੀ ਸੁਣਨ ਲੱਗ ਪੈਂਦੇ ਕਈ ਵੀਰ, ਤੇ ਲਾਗਿਓਂ ਕੋਈ ਮਾੜਾ ਜਿਹਾ ਟੋਕ ਦੇਵੇ ਤੇ ਬੜੀ ਕਰੂਰ ਦ੍ਰਿਸ਼ਟੀ ਨਾਲ ਉਹਦੇ ਵੱਲ ਵੇਖਦੇ ਆ ਵੀ ਖਬਰੇ ਉਹਨੇ ਕਿੱਡਾ ਵੱਡਾ ਗੁਨਾਹ ਕਰ ਦਿੱਤਾ ਇਹਨੂੰ ਟੋਕ ਕੇ। ਪਾਤਸ਼ਾਹ ਕਹਿੰਦੇ ਕਲੀ ਕਾਲ ਦਾ ਸਮਾਂ, ਇਹਦੇ ਵਿੱਚ ਹਰੀ ਜਸ ਹਰੀ ਕਥਾ ਹੁੰਦੀ ਹੋਵੇ ਤੇ ਲੋਕ ਆਪਣੀਆਂ ਬਾਤਾਂ ਕਰਨ ਲੱਗ ਪਏ ਆ, ਵਿੱਚ ਆਪਣੀਆਂ ਗੱਲਾਂ ਵਿੱਚ ਕਰਨ ਲੱਗ ਪਏ। ਹਰ ਜਸ ਚਲਦਿਆਂ ਬਾਤ ਚਲਾਵੇ, ਕਹੇ ਗੋਬਿੰਦ ਸਿੰਘ ਜਮਪੁਰ ਜਾਵੇ, ਤਨਖਾਹ ਦਮ ਹੈ। ਹਰੀ ਕਥਾ ਹੋ ਰਹੀ, ਹਰੀ ਕੀਰਤਨ ਹੋ ਰਿਹਾ, ਉਹਦੇ ਵਿੱਚ ਕੋਈ ਆਪਣੀਆਂ ਗੱਲਾਂ ਕਰਨ ਲੱਗ ਪਵੇ, ਮਹਾਰਾਜ ਕਹਿੰਦੇ ਸਿੱਧਾ ਜਮਪੁਰੀ ਨੂੰ ਜਾਵੇਗਾ। ਹਾਂਜੀ,
ਸੁਣ ਕਰ ਪੁਨ ਦਿਜ ਉਚਰੇ ਬੈਨਾ,
ਜਦੋਂ ਮਹਾਰਾਜ ਜੀ ਨੇ ਬਚਨ ਕਹੇ ਤੇ ਪੰਡਿਤ ਨੇ ਸੁਣੇ ਤੇ ਸੁਣ ਕੇ ਬੋਲਿਆ,
ਸੁਣੋ ਸੰਤ ਜੀ ਤੁਮ ਸੁਖ ਦੇਨਾ,
ਕਹਿਣ ਲੱਗਾ ਸੰਤ ਜੀ ਤੁਸੀਂ ਸੁਖ ਦੇਣ ਵਾਲੇ ਸੁਖਦਾਤੇ ਹੋ।
ਕਲ ਯੁਗ ਮੈਂ ਅਗ ਕੋ ਵਰਤਾਰਾ,
ਕਲ ਯੁਗ ਹੈ ਜੀ, ਕਲ ਯੁਗ ਵਿੱਚ ਪਾਪਾਂ ਦਾ ਹੀ ਵਰਤਾਰਾ ਹੈ, ਕਲ ਯੁਗ ਵਿੱਚ ਪਾਪ ਹੀ ਬਹੁਤੇ ਵਧੇ ਹੋਏ ਨੇ।
ਕਰਤ ਸਰਬ ਨਰ ਬਿਨਾ ਵਿਚਾਰਾ,
ਵਿਚਾਰ ਤੋਂ ਲੋਕ ਪਾਪ ਕਰ ਰਹੇ ਨੇ, ਕਲ ਯੁਗ ਵਿੱਚ ਵਿਚਾਰ ਕੀਤੇ ਬਿਨਾ ਅੱਗ ਕਰ ਰਹੇ ਨੇ।
ਬਿਨਾ ਨਾਮ ਤੇ ਆਨੀ ਉਪਾਏ,
ਬਿਨਾ ਨਾਮ ਤੋਂ ਕੋਈ ਹੋਰ ਉਪਾ ਹੋਵੇ,
ਜਿਉਂ ਗਤ ਹੋਵੇ ਦੇਉ ਬਤਾਏ,
ਨਾਮ ਜਪਣ ਤੋਂ ਬਿਨਾ ਹੋਰ ਵੀ ਕੋਈ ਰਾਹ ਹੈ ਜੀ ਜਿਹਦੇ ਨਾਲ ਮੁਕਤੀ ਹੋ ਜਾਏ? ਪੰਡਿਤ ਪੁੱਛਦਾ ਸਤਿਗੁਰਾਂ ਨੂੰ, ਤੁਸੀਂ ਕਹਿੰਦੇ ਹੋ ਕਲ ਮੈਂ ਰਾਮ ਨਾਮ ਸਾਰ, ਇਹਦੇ ਤੋਂ ਬਿਨਾਂ ਕੋਈ ਹੋਰ ਤਰੀਕਾ ਵੀ ਹੈ ਵੀ ਜਿਹਦੇ ਨਾਲ ਮੁਕਤੀ ਹੋ ਜਾਏ ਬੰਦੇ ਦੀ?
ਤੁਮ ਸਰਬੱਗ ਆਹੋ ਗਤ ਦਾਈ,
ਮਹਾਰਾਜ ਜੀ ਸੰਤ ਜੀ ਤੁਸੀਂ ਸਰਬੱਗ ਹੋ ਤੇ ਮੁਕਤੀ ਦਾਤੇ ਹੋ।
ਸੁਣ ਸ਼੍ਰੀ ਗੁਰ ਪੁਨ ਗਿਰਾ ਅਲਾਈ,
ਪੰਡਿਤ ਦੀ ਇਹ ਬੇਨਤੀ ਸੁਣ ਕੇ ਮੇਰੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਸ਼ਬਦ ਦਾ ਚੌਥਾ ਬੰਦ ਉਚਾਰਨ ਕੀਤਾ।
ਅਸ਼ਟ ਸਾਜ ਸਾਜ ਪੁਰਾਣ ਸੋਧੇ ਕਰੇ ਵੇਦ ਅਭਿਆਸ,
ਕਹਿੰਦੇ 18 ਪੁਰਾਣ ਔਰ ਉਹਨਾਂ 18 ਪੁਰਾਣਾਂ ਦੇ ਰਚੈਤਾ ਤੇ ਵੇਦ ਆਦਿਕ ਜਿਹੜੇ ਸਾਰੇ ਅਭਿਆਸ ਕਰੀਏ ਇਹਨਾਂ ਦੇ ਗ੍ਰੰਥਾਂ ਦੇ ਵਿੱਚ, ਸ਼ਾਸਤਰਾਂ ਦੇ ਵਿੱਚ ਜੋ ਕੁਝ ਵੀ ਲਿਖਿਆ ਹੋਇਆ ਹੈ।
ਬਿਨ ਨਾਮ ਹਰ ਕੇ ਮੁਕਤ ਨਾਈ, ਕਹੇ ਨਾਨਕ ਦਾਸ,
ਉਹ ਵੇਦ ਪੁਰਾਣ ਜਿੰਨੇ ਸਿਮਰਤੀਆਂ ਸ਼ਾਸਤਰ ਨੇ ਉਹ ਵੀ ਇਹ ਕਹਿੰਦੇ ਹੈ, ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਮੈਂ ਵੀ ਇਹ ਕਹਿੰਦਾ, ਨਾਨਕ ਦਾਸ ਵੀ ਇਹ ਕਹਿੰਦਾ ਕਿ ਬਿਨਾਂ ਹਰੀ ਅਕਾਲ ਪੁਰਖ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਮੁਕਤੀ ਨਹੀਂ ਹੋਣੀ। ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ, ਨਾਮ ਬਿਨਾਂ ਸਭ ਕੂੜ ਗਾਲੀ ਹੋਛੀਆਂ, ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਰਬ ਢੰਡੋਲ, ਪੁੱਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ, ਪਰਮੇਸ਼ਰ ਦੇ ਨਾਮ ਦੇ ਤੁਲ ਕੁਝ ਨਹੀਂ। ਬਿਨ ਨਾਮ ਹਰ ਕੇ ਮੁਕਤ ਨਾਹੀ, ਬਿਨਾਂ ਹਰੀ ਦੇ ਨਾਮ ਤੋਂ ਮੁਕਤੀ ਨਹੀਂ ਹੈ। ਕਹੇ ਨਾਨਕ ਦਾਸ, ਸਤਿਗੁਰੂ ਆਪਣੇ ਆਪ ਨੂੰ ਦਾਸ ਕਹਿੰਦੇ ਹੈ, ਨਾਨਕ ਦਾਸ ਇਹ ਕਹਿੰਦਾ ਕਿ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਕਿਸੇ ਦੀ ਮੁਕਤੀ ਨਾ ਪਹਿਲਾਂ ਹੋਈ ਹੈ ਨਾ ਹੁਣ ਹੋਵੇਗੀ, ਤੇ ਨਾ ਆਉਣ ਵਾਲੇ ਸਮੇਂ ਚ ਹੋਵੇਗੀ। ਜਿੰਨੇ ਪਹਿਲਾਂ ਮੁਕਤ ਹੋਏ ਸਭ ਨਾਮ ਦੇ ਆਸਰੇ ਮੁਕਤ ਹੋਏ, ਜਿੰਨੇ ਹੁਣ ਮੁਕਤ ਹੋ ਰਹੇ ਨੇ ਸਭ ਨਾਮ ਦੇ ਆਸਰੇ ਮੁਕਤ ਹੋ ਰਹੇ ਨੇ, ਤੇ ਜਿੰਨੇ ਆਉਣ ਵਾਲੇ ਸਮੇਂ ਚ ਮੁਕਤ ਹੋਣਗੇ ਸਭ ਨਾਮ ਦੇ ਆਸਰੇ ਮੁਕਤ ਹੋਣਗੇ। ਜਿੰਨੇ ਪਹਿਲਾਂ ਨਾਮ ਜਪਣ ਵਾਲੇ ਗੁਰਮੁਖ ਨਾਮ ਜਪ ਕੇ ਮੁਕਤ ਹੋਏ ਨੇ, ਜਿੰਨੇ ਹੁਣ ਹੋ ਰਹੇ ਨੇ ਤੇ ਜਿੰਨੇ ਆਉਣ ਵਾਲੇ ਸਮੇਂ ਵਿੱਚ ਹੋਣਗੇ, ਉਹਨਾਂ ਸਾਰੇ ਨਾਮ ਜਪਣ ਵਾਲਿਆਂ ਗੁਰਮੁਖਾਂ ਦੇ ਚਰਨਾਂ ਤੇ ਨਮਾਮ ਹੈ, ਨਮਸਕਾਰ ਹੈ।
ਸਤਿ ਸ੍ਰੀ ਅਕਾਲ,
ਸਭ ਨੂੰ ਨਮਸਕਾਰ, ਸਭ ਨੂੰ ਪ੍ਰਣਾਮ। ਹਰੀ ਦੇ ਨਾਮ ਤੋਂ ਬਿਨਾਂ ਮੁਕਤੀ ਨਹੀਂ।
ਚੋਪਈ ਕਰ ਜੋਰੇ ਦੇ ਯਕੀਨੀ ਬੰਧਨ।
ਇਹ ਸੁਣਦਿਆਂ ਪੰਡਿਤ ਦੇ ਹੱਥ ਜੁੜ ਗਏ, ਮਹਾਰਾਜ ਜੀ ਦੇ ਚਰਨਾਂ ਤੇ ਡਿੱਗ ਕੇ ਜ਼ਮੀਨ ਤੇ ਜਿਵੇਂ ਕੋਈ ਡੰਡਾ ਡਿੱਗਦਾ, ਇਉਂ ਡਿੱਗ ਕੇ ਮੇਰੇ ਸਾਹਿਬਾਂ ਦੇ ਚਰਨਾਂ ਤੇ ਵੰਦਨਾ ਕੀਤੀ।
ਮਮ ਗਤ ਕੀਜੇ ਪਾਪ ਨਿਕੰਦਨ।
ਛਿਮੋ ਛਿਮੋ ਛਿਮੋ, ਮਹਾਰਾਜ ਬਖਸ਼ ਲੋ, ਬਖਸ਼ ਲੋ, ਬਖਸ਼ ਲੋ, ਇਹ ਪਾਪਾਂ ਦੇ ਨਾਸ਼ ਕਰਨ ਵਾਲੇ ਸਤਿਗੁਰੂ ਕਿਰਪਾ ਕਰੋ, ਮੇਰੀ ਵੀ ਗਤ ਕਰੋ, ਮੇਰੀ ਵੀ ਕਲਿਆਣ ਕਰੋ। ਮਮ ਗਤ ਕੀਜੇ ਪਾਪ ਨਿਕੰਦਨ, ਪਾਪਾਂ ਦਾ ਨਾਸ਼ ਕਰਨ ਵਾਲੇ ਸਾਹਿਬ ਜੀ ਮੇਰੀ ਵੀ ਬੰਦ ਖਲਾਸੀ ਕਰੋ।
ਪੂਰਨ ਪੁਰਖ ਸੰਤ ਜਗਦੀਸ਼ੂ।
ਤੁਸੀਂ ਪੂਰਨ ਪੁਰਖ ਹੋ, ਸੰਤ ਹੋ, ਜਗਤ ਦੇ ਈਸ਼ਵਰ ਹੋ, ਸਵਾਮੀ ਹੋ, ਮਾਲਕ ਹੋ।
ਅਸ ਕਹਿ ਚਰਨ ਕਮਲ ਤਰ ਸੀਸੂ।
ਏਦਾਂ ਕਹਿ ਕੇ ਪੰਡਿਤ ਜੀ ਨੇ ਸਤਿਗੁਰਾਂ ਦੇ ਚਰਨਾਂ ਤੇ ਸੀਸ ਧਰਿਆ।
ਗਰਭ ਜਾਤ ਕਾ ਦੀਨੋ ਤਿਆਗੀ।
ਜਿਹੜਾ ਹੰਕਾਰ ਸੀ ਨਾ ਆਪਣੇ ਮਨ ਚ ਪੰਡਿਤ ਹੋਣ ਦਾ, ਵੀ ਮੈਂ ਬਾਹਮਣ ਆ, ਉਹ ਹੰਕਾਰ ਆਪਣੇ ਹਿਰਦੇ ਚੋ ਛੱਡ ਦਿੱਤਾ, ਤਿਆਗ ਦਿੱਤਾ।
ਗੁਰ ਪਗ ਕੀ ਉਰ ਮੈਂ ਲਿਵ ਲਾਗੀ।
ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਦੇ ਚਰਨਾਂ ਦੀ ਲਿਵ ਲੱਗ ਗਈ, ਪੰਡਿਤ ਜੀ ਦੇ ਮਨ ਵਿੱਚ ਲਿਵ ਜੁੜ ਗਈ।
ਜੇ ਉਪਦੇਸ਼ ਮੋਏ ਕੋ ਦੀਜੈ।
ਮਹਾਰਾਜ ਕਿਰਪਾ ਕਰੋ, ਆਪਣਾ ਪਵਿੱਤਰ ਉਪਦੇਸ਼ ਮੈਨੂੰ ਬਖਸ਼ ਕੇ ਨਵਾਜੋ।
ਸ਼ਰਨ ਪਰੇ ਕੀ ਸ਼ਰਮ ਰੱਖੀ ਜੈ।
ਸ਼ਰਨ ਪਰੇ ਦੀ ਸ਼ਰਮ ਰੱਖ ਲੋ ਮਹਾਰਾਜ, ਸ਼ਰਨ ਪਏ ਦੀ ਲਾਜ ਰੱਖ ਲੋ ਮਹਾਰਾਜ, ਤੁਹਾਡੀ ਸ਼ਰਨ ਵਿੱਚ ਆ। ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧਨਾ ਜਾਣਿਆ ਹਰ ਰਾਇਆ, ਕਹੋ ਨਾਨਕ ਹਮ ਨੀਚ ਕਰਮਾ, ਸ਼ਰਨ ਪਰੇ ਕੀ ਰੱਖੋ। ਮਹਾਰਾਜ ਰੱਖ ਲੋ, ਆਪਣੇ ਸ਼ਰਨ ਪਏ ਦੀ ਲਾਜ ਰੱਖ ਲੋ।
ਦੋਹਰਾ ਗੁਰ ਕੈ ਤਨ ਪ੍ਰਾਪਤ ਪਯੋ, ਤਜੋ ਦੰਬ ਛਲ ਜੋਏ।
ਪਾਤਸ਼ਾਹ ਉਪਦੇਸ਼ ਦਿੰਦੇ, ਪੰਡਿਤ ਜੀ ਸੁਣੋ, ਤੁਹਾਡਾ ਧਨ ਤੁਹਾਨੂੰ ਪ੍ਰਾਪਤ ਹੋ ਗਿਆ, ਪਰ ਜਿੰਨਾ ਮਿਲ ਗਿਆ ਇਹਦੇ ਚ ਤੁਹਾਡੀ ਗੁਜਰਾਨ ਚੰਗੀ ਚੱਲੇਗੀ। ਪਾਤਸ਼ਾਹ ਕਹਿੰਦੇ ਅੱਜ ਤੋਂ ਬਾਅਦ ਜਿਹੜਾ ਪਖੰਡ ਹੈ, ਦੰਬ ਹੈ, ਉਸ ਪਖੰਡ ਤੇ ਦੰਬ ਨੂੰ ਤਿਆਗ ਦਿਓ। ਦੰਬ ਕਰਨਾ, ਪਖੰਡ ਕਰਨਾ, ਇਹ ਛਲ ਦੀ ਬਿਰਤੀ ਛੱਡ ਦਿਓ, ਤਿਆਗ ਦਿਓ।
ਸ਼ੁੱਧ ਆਤਮੇ ਨਾਮ ਜਪ, ਇਸ ਪ੍ਰਕਾਰ ਗਤ ਹੋਏ।
ਆਤਮਾ ਸ਼ੁੱਧ ਕਰਕੇ ਪਰਮੇਸ਼ਰ ਦਾ ਭਜਨ ਕਰ, ਇਉਂ ਤੇਰੀ ਗਤ ਹੋਵੇਗੀ, ਇਉਂ ਤੇਰੀ ਕਲਿਆਣ ਹੋਵੇਗੀ।
ਜੋ ਪਈ ਵਾਹਿਗੁਰੂ ਜਪ ਵਰਤੋ ਦਰਬਾਰ।
ਕਿਉਂਕਿ ਬਹੁਤ ਸਾਰਾ ਧਨ ਜਦੋਂ ਜ਼ਮੀਨ ਖੋਦੀ, ਇਹਦਾ ਆਪਣਾ ਤਾਂ ਇਹਨੂੰ ਮਿਲਿਆ, ਹੋਰ ਵੀ ਬੇਅੰਤ ਗੱਫੇ ਮਿਲ ਗਏ ਇਹਨੂੰ। ਮਹਾਰਾਜ ਜੀ ਕਹਿੰਦੇ ਧਨ ਤੈਨੂੰ ਮਿਲ ਗਿਆ, ਅੱਜ ਤੋਂ ਬਾਅਦ ਪਖੰਡ ਨਾ ਕਰੀ, ਛਲ ਨਾ ਕਰੀ, ਫਰੇਬ ਨਾ ਕਰੀ, ਔਰ ਵਾਹਿਗੁਰੂ ਦਾ ਜਾਪ ਜਪ ਕੇ ਇਸ ਧਨ ਨੂੰ ਖਰਚੀ, ਵੰਡ ਛਕਣ ਦੀ ਬਿਰਤੀ ਰੱਖੀ, ਤੇ ਨਾਲ ਨਾਮ ਜਪੀ, ਵਾਹਿਗੁਰੂ ਗੁਰਮੰਤਰ ਦਾ ਅਭਿਆਸ ਕਰੀ। ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ,
ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ,
ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ,
ਸਤ ਨਾਮ ਵਾਹਿਗੁਰੂ, ਸਤ ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ।
ਪਾਤਸ਼ਾਹ ਕਹਿੰਦੇ ਵਾਹਿਗੁਰੂ ਜਪ ਵਰਤੋ ਦਰਬਾ, ਇਸ ਵਾਹਿਗੁਰੂ ਦੇ ਜਾਪ ਨੂੰ ਜਪ ਕੇ ਇਸ ਧਨ ਨੂੰ ਖਰਚੀ।
ਪਰ ਹਰ ਹਿਰਦੇ ਵਿਕਾਰਨ ਸਰਬਾ,
ਜਿਤਨੇ ਵਿਕਾਰ ਨੇ ਤੇਰੇ ਹਿਰਦੇ ਚ ਇਨ੍ਹਾਂ ਨੂੰ ਤਿਆਗੀ। ਪਰ ਹਰ ਦਾ ਮਤਲਬ ਇਨ੍ਹਾਂ ਦਾ ਤਿਆਗ ਕਰੀ, ਆਪਣੇ ਹਿਰਦੇ ਚੋਂ ਵਿਕਾਰਾਂ ਨੂੰ ਤਿਆਗ ਦੇਵੀ।
ਪਾਛਲ ਅੱਗ ਬਖਸ਼ੇ ਤੁਝ ਤਾਈ,
ਪੰਡਿਤ ਜੀ ਤੁਹਾਡੇ ਪਿਛਲੇ ਕੀਤੇ ਸਾਰੇ ਗੁਨਾਹ ਬਖਸ਼ੇ ਗਏ। ਮੇਰੇ ਸਤਿਗੁਰੂ ਜੀ ਹੈ ਨਹੀਂ ਐਸੇ ਦਿਆਲੂ, ਐਸੇ ਕਿਰਪਾਲੂ। ਮੇਰੇ ਸਤਿਗੁਰੂ ਪਿਛਲੇ ਗੁਨਾਹ ਬਖਸ਼ਦਿਆਂ ਦੇਰੀ ਨਹੀਂ ਲਾਉਂਦੇ। ਜਿਵੇਂ ਮੀਂਹ ਵਰਸਦਾ ਨਾ, ਤੇ ਮੀਂਹ ਦੇ ਪੈਂਦਿਆਂ ਨਦੀਆਂ ਵਿੱਚ, ਨਾਲਿਆਂ ਵਿੱਚ, ਗਲੀਆਂ ਵਿੱਚ, ਟੋਬਿਆਂ ਚ ਪਾਣੀ ਭਰ ਕੇ ਉਛਲ ਕੇ ਗੰਗਾ ਚ ਜਾ ਪੈਂਦਾ। ਗਲੀਆਂ ਦਾ, ਨਾਲਿਆਂ ਦਾ, ਟੋਬਿਆਂ ਦਾ ਪਾਣੀ ਜਦੋਂ ਗੰਗਾ ਚ ਜਾ ਕੇ ਪੈਂਦਾ ਤੇ ਫਿਰ ਉਹ ਗੰਗਾ ਦਾ ਰੂਪ ਹੀ ਹੋ ਜਾਂਦਾ ਪਵਿੱਤਰ। ਇਉਂ ਸਤਿਗੁਰੂ ਜੀ ਦੀ ਸ਼ਰਨ ਚ ਜਿਹੜਾ ਆ ਜਾਏ, ਉਹ ਪਿੱਛੇ ਉਹਦੇ ਕੀ ਗੁਨਾਹ ਸੀ, ਪਿੱਛੇ ਉਹਦੀਆਂ ਕੀ ਖਾਮੀਆਂ ਸੀ, ਉਹ ਕਿਹੜੇ ਮਜ਼ਹਬ ਨਾਲ ਸੰਬੰਧ ਰੱਖਦਾ, ਕਿਹੜੇ ਧਰਮ ਨਾਲ, ਕਿਹੜੇ ਮਤ ਨਾਲ। ਮਹਾਰਾਜ ਜੀ ਇਹ ਨਹੀਂ ਵੇਖਦੇ, ਜਦੋਂ ਗੁਰੂ ਕੀ ਸੰਗਤ ਵਿੱਚ ਆ ਜਾਂਦਾ ਸਤਿਗੁਰਾਂ ਦੀ ਸ਼ਰਨ ਵਿੱਚ, ਸਤਿਗੁਰੂ ਨੂੰ ਆਪਣੀ ਸੰਗਤ ਦਾ ਰੂਪ ਪਾ ਲੈਂਦੇ ਹਨ।
ਸਤਿ ਸ੍ਰੀ ਅਕਾਲ।
ਇਹ ਮੇਰੇ ਸਤਿਗੁਰਾਂ ਦੀ ਬਾਣ ਹੈ, ਸੁਭਾਅ ਹੈ। ਮਹਾਰਾਜ ਜੀ ਕਹਿੰਦੇ ਪੰਡਿਤ ਜੀ ਤੁਹਾਡੇ ਪਿਛਲੇ ਗੁਨਾਹ ਸਾਰੇ ਬਖਸ਼ੇ, ਪਰ ਅੱਗੇ ਤੋਂ ਮਾਰਗ ਤੇ ਚੱਲਿਓ। ਆਗੈ ਸਮਝ ਚਲੋ ਨੰਦ ਲਾਲਾ, ਪਾਛਾ ਜੋ ਬੀਤੀ ਸੋ ਬੀਤੀ। ਪਿੱਛੇ ਜੋ ਬੀਤ ਗਿਆ ਉਹਦੇ ਤੋਂ ਤੋਬਾ ਕਰ, ਅੱਗੇ ਸਮਝ ਕੇ ਟੁਰ। ਹਾਂਜੀ।
ਬੋਰ ਨਾ ਕਰ ਸੋ ਆਈ ਦੁਖਦਾਈ।
ਮਹਾਰਾਜ ਜੀ ਕਹਿੰਦੇ ਮੁੜ ਕੇ ਨਾ ਇਹ ਵਿਕਾਰਾਂ ਦਾ ਖਹਿੜਾ ਕਰੀ, ਇਹਨਾਂ ਵਿਕਾਰਾਂ ਦੇ ਪਿੱਛੇ ਹੁਣ ਮੁੜ ਕੇ ਨਾ ਪੰਡਿਤ ਜੀ ਚੱਲਿਓ। ਇਹ ਵਿਕਾਰ ਦੁਖਦਾਈ ਨੇ, ਬੜਾ ਹੀ ਦੁੱਖ ਦਿੰਦੇ ਐ, ਇਹਨਾਂ ਵਿੱਚੋਂ ਹਮੇਸ਼ਾ ਦੁੱਖ ਹੀ ਦੁੱਖ ਪ੍ਰਾਪਤ ਹੁੰਦਾ।
ਸਾਲ ਗ੍ਰਾਮ ਦੀਨ ਪੁੰਨ ਤਾਈ।
ਉਹ ਜਿਹੜਾ ਸਾਲ ਗ੍ਰਾਮ ਲੁਪਤ ਕੀਤਾ ਮਹਾਰਾਜ ਜੀ ਨੇ, ਉਹ ਵੀ ਪ੍ਰਗਟ ਕਰਕੇ ਦੇ ਦਿੱਤਾ। ਆਖਿਆ ਲਓ ਪੰਡਿਤ ਜੀ ਤੁਹਾਡਾ ਇਸ਼ਟ ਜਿਨ੍ਹਾਂ ਨੂੰ ਤੁਸੀਂ ਮੰਨਦੇ ਹੋ,
ਇਨਕੀ ਪੀਛੇ ਵਾਕਰ ਚਾਹੀ।
ਮਹਾਰਾਜ ਜੀ ਕਹਿੰਦੇ ਇਹਦੇ ਕਰਕੇ ਤੂੰ ਪਖੰਡ ਕਰਦਾ ਇਸ ਪ੍ਰਕਾਰ ਦਾ।
ਪਯੋ ਸਿੱਖ ਸਤਿਗੁਰ ਕੋ ਦਿਜ ਬਰ।
ਅੱਜ ਤੋਂ ਬਾਅਦ ਇਹ ਪੰਡਿਤ ਕਹਿੰਦਾ ਮਹਾਰਾਜ ਮੈਂ ਤੁਹਾਡਾ ਸਿੱਖ ਹਾਂ, ਤੁਸੀਂ ਮੇਰੇ ਗੁਰੂ ਹੋ। ਪਾਤਸ਼ਾਹ ਮੈਂ ਤੁਹਾਡਾ ਸਿੱਖ ਹਾਂ, ਤੁਸੀਂ ਮੇਰੇ ਗੁਰੂ ਹੋ।
ਹਰ ਕਿਉ ਅਧਿਕ ਸ਼ਬਦ ਬਹੁ ਲਿਖ ਕਰ।
ਮਹਾਰਾਜ ਜੀ ਦਾ ਇਹ ਸ਼ਬਦ ਜਿਹੜਾ ਸਤਿਗੁਰਾਂ ਨੇ ਉਚਾਰਿਆ, ਇਹ ਵੀ ਲਿਖ ਲਿਆ ਪੰਡਿਤ ਜੀ ਨੇ। ਆਖਿਆ ਮਹਾਰਾਜ ਕਿਰਪਾ ਕਰੋ ਕੁਝ ਹੋਰ ਸ਼ਬਦ ਲਿਖਾ ਦਿਓ। ਸਤਿਗੁਰਾਂ ਨੇ ਜਿਹੜੀ ਬਾਣੀ ਪਹਿਲਾਂ ਉਚਾਰਨ ਕੀਤੀ ਹੋਈ ਉਹਦੇ ਵਿੱਚੋਂ ਬਹੁਤ ਸਾਰੇ ਸ਼ਬਦ ਉਚਾਰਨ ਕਰਕੇ ਮਹਾਰਾਜ ਜੀ ਨੇ ਪੰਡਿਤ ਜੀ ਨੂੰ ਪੜ੍ਹਨ ਵਾਸਤੇ ਲਿਖਵਾ ਦਿੱਤੇ।
ਦੋਹਰਾ ਇਸ ਬਿਦ ਬਿਪਰ ਨਿਹਾਲ ਕਰ, ਕੀਨੋ ਗਮਨ ਬਹੋਰ।
ਇਸ ਤਰ੍ਹਾਂ ਪੰਡਿਤ ਨੂੰ ਨਿਹਾਲ ਕਰਕੇ ਗਰੀਬ ਨਵਾਜ ਪਾਤਸ਼ਾਹ ਜੀ ਨੇ ਇੱਥੋਂ ਅੱਗੇ ਨੂੰ ਚਾਲਾ ਮਾਰਿਆ।
ਇੱਕ ਗਰਾਮ ਪਹੁੰਚਤ ਪਏ, ਮੰਦ ਮਤੀ ਤੈ ਠੋਰ।
ਸਤਿਗੁਰੂ ਜੀ ਇੱਕ ਪਿੰਡ ਵਿੱਚ ਆਏ ਜਿੱਥੇ ਮੰਦ ਮਤੀਏ ਲੋਕ ਰਹਿੰਦੇ, ਮਾੜੀਆਂ ਬਿਰਤੀਆਂ ਦੇ ਲੋਕ, ਭੈੜੀ ਬਿਰਤੀ ਦੇ ਲੋਕ ਰਹਿੰਦੇ ਹਨ। ਉਸ ਪਿੰਡ ਚ ਆਏ,
ਜੋ ਪਈ ਜੈ ਸਥਾਨ ਬੈਠੇ ਗੁਰ ਜਾਈ।
ਉਸ ਪਿੰਡ ਚ ਜਦੋਂ ਆਏ, ਜਿਹੜੀ ਜਗ੍ਹਾ ਤੇ ਸਤਿਗੁਰੂ ਜੀ ਜਾ ਕੇ ਬੈਠਣ,
ਹਸੀ ਕਰੇ ਤੇ ਮਾਨਵ ਆਈ।
ਆ ਕੇ ਲੋਕ ਮਸ਼ਖਰੀਆਂ ਕਰਨ, ਆ ਵੇਖੋ ਸਾਧ ਬਣੇ ਫਿਰਦੇ। ਮਹਾਰਾਜ ਜੀ ਕੋਲ ਆਉਂਦੇ, ਆ ਕੇ ਮਸ਼ਖਰੀਆਂ ਕਰਦੇ, ਮਖੌਲ ਕਰਦੇ।
ਦੀਨ ਉਠਾਏ ਅਵਰ ਥਲ ਗਏ।
ਉੱਠੋ ਜੀ, ਉੱਠੋ ਇੱਥੋਂ, महाराज जी उथो उठ के पिंड दे दूजे थां ते आके बैठ गए।
किनों ना बैठन कैठा दए,
ओ भी आ गए कहंदे जी चलो असी नहीं सारा नूं अपने पिंड च बैण दिंदे, चलो इथों। उथों उठे तीजे थां ते उथों भी सारे पिंड वाले इको जे, जिथे जाके सतगुरु बैठन महाराज जी नूं बैठन ना देन किसे जगह ते भी।
बस दे रहो इसी थल माई,
महाराज जी जदों जान लगे ना उस पिंड चो पादशाह कहंदे बस दे रहो इथे ही, इस पिंड च बस दे रहो, बाहर ना किते निकल के जायो, इथों अपने वर्गे होर बनाओगे जाके। महाराज कहंदे बस दे रहो इथे ही। हां जी,
अस कह गमन कीन दुख दाही,
ए कह के उना नूं कह बस दे रहो। महाराज जी उथों चले गए।
आवा पुने आगे एक ग्राम,
अगे एक पिंड आया, गुरबखां दा पिंड, संत सेवियां दा पिंड आया।
बैठ गए शुभ थल सुख तामो,
थोड़ी जी थां ते जाके सतगुरु जी बैठ गए।
संत स्वरूप लखियो नर आए,
पिंड वालियां ने वेखिया भी तीन संत महात्मा साडे पिंड आए ने।
चरण कमल पर सीस टिकाए,
पिंड वाले आए महाराज जी दे चरणा ते आके उन्होंने सीस टिकाया।
अधिक पाओ कर सेवा कीनी,
बड़े भाव नाल बड़े प्रेम नाल सेवा कीती।
इसमें नीकी जागे दीनी,
और रात नू चंगी जगह दित्ती महाराज जी नू विश्राम करन वास्ते।
तब श्री नानक बैनी उचारा,
महाराज जी जदों अगले दिन सवेरे जान लगे ते बचन उचारिया।
यो ग्राम उजरे गो सारा,
महाराज जी कहन लगे जांदिया भी उजड़ जाओ, जांदिया इन्हां नू कहंदे भी उजड़ जाओ। ए बचन कह के महाराज जी चले गए।
जाए बहुत ग्रामन में बसई,
जाके बहुते पिंडां दे विच बसो इथों उजड़ के।
इहां बास सब ही को नसई,
इथे नहीं तुहाडा वासा रहना। महाराज कहंदे होर पिंडां च जाके बसोगे।
मरदाना इस बिद बच सुन के,
भाई मरदाने ने जदों सतगुरां दे बचन सुने,
बोलियो तब संसै मन गुन के,
मन च संसा आ गया भी जिन्हां ने कल पुछिया तक नहीं, सगों निरादर करके उठा दिता, पिंड च बैण नहीं दिता। उन्हां नूं कहिंदे बसदे रहो, जिन्हां ने रात खाण नूं रोटियां दित्तियां, पैण नूं मंजा बिस्तरा दिता, सेवा टहल कीती, ते उन्हां नूं कहिंदे उजड़ जो भी। ए की गल होई, मन च बड़ा संसा आया भाई मरदाने दे।
जा नाम को बैठन दीनो,
जिन्हां ने सानू बैठन ही दिता, अपने पिंड च टिकाणा ही नहीं दिता।
बस दे रहो कहने अस कीनो,
उन्हां नू कहंदे आ बस दे रहो भी। ये गल जिन्हां ने बैठन नहीं दिता उन्हां नू कहंदे बस दे रहो।
औरो सेवा कीनी जहवा,
जिन्हां पिंड वालियां ने सेवा कीती है,
उजरन को सराप दे तहवा,
उन्हां नू सराप दे दिता भी उजड़ जाओ, जाके बहुते पिंडां च वसो।
ए क्या रीत आपने कीनी,
कहंदा महाराज ए की रीत है, सानू तां समझ नहीं पई।
मन मेरे मैं परे न चीनी,
मेरे मन नू समझ नहीं पी आउंदी गल।
दो ओहरा गुर के नर इस ग्राम के, बसे बोत जे ग्राम।
महाराज जी कहंदे मरदाना इस पिंड दे लोक जदों बहुतियां पिंडां च होरां च जाके वसणगे।
सुमत सिखावे सबन को, बदे धर्म अभिराम।
जिथे जाणगे अपने वर्गी सुमत होरां नूं भी सिखाउणगे, धर्म वधेगा, होरां नूं भी सुमत सिखाउणगे अपने वाली, ते धर्म वधेगा, ओहदा प्रकाश होवेगा।
जो पई तिसी ग्राम के नर जे जावे,
जेड़े ओ पिछले पिंड वाले सी जिन्हां नूं कहा वसदे रहो, जे ओ जाणगे किसे पिंड च,
देखै कुमत कुकर्म चलावे,
ओ अपने वर्गी खोटी मत देणगे होरां नूं, इस करके उन्हां नूं कहा भी इत्थे ही वसदे रहो जिथे रहिंदे हो तुसीं। हांजी,
बिगड़े आपे अपर बिगाड़े,
आप तां बिगड़े ही नहीं, होरां नूं भी बिगाड़नगे जाणगे तां।
पर लोके सुख मूले उखारे,
और पर लोक दा सुख अपना जड़ों पुट लैणगे।
लंपट लोभ कूर अनुसरी,
और झूठ दे लोभ दे विच लंपट हो के चल रहे ने।
संत अतिथि की सेव न करी,
किसे महापुरुष तिथि दी सेवा नहीं कर दे।
इस दिन बिकियन बिके बिता,
रात दिन विषया विकारा च बतीत कर दे।
अंतक ते अंते दुख पावे,
अंत नु अंत के धाम नु जान गे।
मरदाना के जे तुद पावे,
महाराज जी भाई मरदाना जी कहते महाराज जी जे तुहानू पावे
तो उना का पी मोख करावे।
महाराज जे तुहानू पावे ते ओ जेड़े पिछले पिंड वाले सी तुसी उना नू भी मुक्ति दा दान दे सकदे हो, एहो जे समर्थ हो। महाराज उना दा भी मोख कल्याण कर सकदे हो।
ते चिन बोते नरन मजारा,
उस वक्त सतगुरु सच्चे पातशाह जी महाराज जी
श्री गुरु उचरियो शब्द मलारा,
राग मलार विच महाराज जी ने शब्द उचारण कीता। ओ पावन शब्द जो गुरुदेव ने राग मलार विच उचारिया, खाना पीना हसना सौना विसर गया है मरना, खसम विसार खुआरी कीनी त्रिग जीवन नहीं रहना। ਇਹ ਸ਼ਬਦ ਪਾਤਸ਼ਾਹ ਉਚਾਰਨ ਕਰ ਰਹੇ ਨੇ। ਅਗਲਿਆਂ ਪ੍ਰਸੰਗਾਂ ਵਿੱਚ ਆਪ ਜੀ ਸਰਵਣ ਕਰੋਗੇ।